ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਗੁਰਦੇਵ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੈਸੇ ਮਹਾਂਪੁਰਖ ਹੌਲੇ ਹੌਲੇ ਕਰਕੇ ਛੇਵੇਂ ਪਾਤਸ਼ਾਹ ਕੋਲੋਂ ਆਗਿਆ ਲੈ ਕੇ ਵਿਦਾ ਹੋ ਰਹੇ। ਬੜੇ ਬੜੇ ਆਤਮ ਗਿਆਨੀ ਗੁਰਸਿੱਖ ਵਿਦਾ ਹੋ ਰਹੇ ਨੇ। ਕੁਝ ਸਮਾਂ ਪਹਿਲਾਂ ਬਾਬਾ ਗੁਰਦਿੱਤਾ ਸਾਹਿਬ ਸੱਚਖੰਡ ਗਏ ਹਨ। ਉਸ ਤੋਂ ਕੁਝ ਸਮਾਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਸਾਈ ਦਾਸ ਜੀ, ਬੀਬੀ ਰਾਮੋ ਜੀ, ਬਾਬਾ ਨਰਾਇਣ ਦਾਸ ਜੀ, ਬਾਬਾ ਹਰੀ ਚੰਦ ਜੀ, ਬੜੇ ਬੜੇ ਮਹਾਂਪੁਰਖ ਮਹਾਰਾਜ ਛੇਵੇਂ ਪਾਤਸ਼ਾਹ ਕੋਲੋਂ ਵਿਦਾ ਹੋ ਰਹੇ ਨੇ। ਬੜੇ ਪਰਮ ਵਿਰਾਗ ਦੀ ਅਵਸਥਾ ਇਸ ਵੇਲੇ ਛੇਵੇਂ ਪਾਤਸ਼ਾਹ ਦੀ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਏ ਜੋਧ ਰਾਮਾਰਿਓ, ਧਰਮਾ ਸਤਿਗੁਰ ਤੀਰ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਸ ਜੋਧ ਰਾਏ ਜੀ, ਭਾਈ ਰਾਮਾ ਜੀ, ਜਿਹੜੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਹੁਰਾ ਸਾਹਿਬ ਸਨ, ਭਾਈ ਧਰਮਾ ਜੀ ਬੀਬੀ ਵੀਰੋ ਦੇ ਸਹੁਰਾ ਸਾਹਿਬ ਸਨ। ਤੋ ਇਹ ਇੱਕ ਇੱਕ ਗੁਰਸਿੱਖ ਜਿਨ੍ਹਾਂ ਦਾ ਇੱਥੇ ਜ਼ਿਕਰ ਆ ਰਿਹਾ ਨਾ, ਐਸੇ ਮਹਾਂਪੁਰਖ ਨੇ ਜੋਧ ਰਾਏ ਜੀ, ਭਾਈ ਰਾਮਾ ਜੀ ਵਰਗੇ ਮਹਾਂਪੁਰਖ, ਆਤਮ ਗਿਆਨੀ ਮਹਾਂਪੁਰਖ। ਕਿਸੇ ਇੱਕ ਦੇ ਦਰਸ਼ਨ ਹੋ ਜਾਣ, ਜੀਵਨ ਧੰਨ ਹੋ ਜਾਂਦਾ ਹੈ। ਤੇ ਜਿੱਥੇ ਸੈਂਕੜਿਆਂ ਦੀ ਗਿਣਤੀ ਚ ਇਹੋ ਜਿਹੇ ਸਿੱਖ ਸਤਿਗੁਰਾਂ ਦੀ ਸ਼ਰਨ ਚ ਰਹਿੰਦੇ ਹੋਣਗੇ, ਕਦੇ ਅੰਦਾਜ਼ਾ ਲਾਓ ਕਿ ਉੱਥੇ ਕਿਹੋ ਜਿਹਾ ਸੱਚਖੰਡ ਵਰਤਦਾ ਹੋਵੇਗਾ। ਜਿਹਨਾਂ ਸਿੱਖਾਂ ਚੋਂ ਇੱਕ ਰਹਿੰਦਾ ਹੋਵੇ ਨਾ ਕਿਤੇ ਇੱਕ, ਉਹਦਾ ਆਲਾ ਦੁਆਲਾ ਸੱਚਖੰਡ ਬਣ ਜਾਂਦਾ ਹੈ। ਜਿੱਥੇ ਇਹੋ ਜਿਹੇ ਅਨੇਕਾਂ ਹੀ ਬ੍ਰਹਮ ਗਿਆਨੀ ਰਹਿੰਦੇ ਹੋਣਗੇ, ਉੱਥੇ ਕਿਹੋ ਜਿਹੀ ਅਵਸਥਾ ਹੋਵੇਗੀ। ਤੋ ਕਹਿੰਦੇ ਭਾਈ ਧਰਮਾ ਜੀ, ਭਾਈ ਜੋਧ ਰਾਏ ਜੀ, ਭਾਈ ਰਾਮਾ ਜੀ।
ਸਾਹਿਬ ਪਾਨਾ ਤਤ ਬਿਤਾ ਅਪਰ ਕਿਤਤ ਸਿੱਖ ਪੀਰ।
ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ, ਜੋ ਤਤ ਬੇਤਾ ਮਹਾਂਪੁਰਖ ਨੇ। ਇਹਨਾਂ ਤੋਂ ਇਲਾਵਾ ਹੋਰ ਵੀ ਬੇਅੰਤ ਗੁਰਸਿੱਖਾਂ ਦਾ ਇਕੱਠ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਸ ਸ੍ਰੀ ਕੀਰਤਪੁਰ ਸਾਹਿਬ ਵਿਖੇ ਰਹਿੰਦਾ ਹੈ।
ਜੋ ਪਈ ਪਰਮਾਨੰਦ ਅਰ ਸੁੰਦਰ ਰਹਿਓ।
ਬਾਬਾ ਪਰਮਾਨੰਦ ਜੀ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਮਹਾਂਪੁਰਖ ਸੀ, ਭੱਲੇ ਸਾਹਿਬਜ਼ਾਦੇ ਖਾਲਸਾ ਜੀ, ਜਿਹੜੇ ਗੁਰੂ ਸਾਹਿਬ ਜੀ ਦੇ ਅੰਸ਼ ਵੰਸ਼ ਦੇ ਸਾਹਿਬਜ਼ਾਦੇ ਮਹਾਂਪੁਰਖ ਨੇ, ਉਹਨਾਂ ਵਿੱਚ ਗੁਰੂ ਸਾਹਿਬ ਜੀ ਦੀ ਰਕਤ ਹੈ। ਉਹ ਕੋਈ ਛੋਟੀ ਅਵਸਥਾ ਦੀ ਖੇਡ ਨਹੀਂ ਹੁੰਦੀ। ਗੁਰੂ ਸਾਹਿਬ ਜੀ ਦੇ ਅੰਸ਼ ਵੰਸ਼ ਹੋ ਕੇ ਜਨਮਣਾ ਇਹ ਵੀ ਨਿਰੰਕਾਰ ਦੀ ਪਰਮੇਸ਼ਰ ਦੀ ਕਿਰਪਾ ਹੈ। ਤੋ ਬਾਬਾ ਪਰਮਾਨੰਦ ਜੀ ਔਰ ਬਾਬਾ ਸੁੰਦਰ ਜੀ, ਬਾਬਾ ਸੁੰਦਰ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਹ ਵੀ ਮਹਾਰਾਜ ਜੀ ਦੇ ਪਾਸ ਹਨ।
ਗੁਰ ਸਮੀਪਤਾ ਕੋ ਸੁਖ ਲਿਓ।
ਸਤਿਗੁਰਾਂ ਦੀ ਸਮੀਪਤਾ ਦਾ, ਗੁਰਦੇਵ ਦੀ ਨਿਕਟ ਵਰਤਤਾ ਦਾ ਸੁਖ ਮਾਣਦੇ। ਚਾਰ ਪ੍ਰਕਾਰ ਦੀਆਂ ਮੁਕਤੀਆਂ ਮਹਾਂਪੁਰਖਾਂ ਨੇ ਦੱਸੀਆਂ ਹਨ, ਸਲੋਕ ਮੁਕਤੀ, ਸਰੂਪ ਮੁਕਤੀ, ਸਮੀਪ ਮੁਕਤੀ ਤੇ ਸਜੁਜ ਮੁਕਤੀ। ਪਰਮੇਸ਼ਰ ਨੇ ਨਾ ਚਾਰ ਚਾਰ ਚੀਜ਼ਾਂ ਦੀ ਖੇਡ ਰਚੀ ਸੰਸਾਰ 'ਚ। ਤਕਰੀਬਨ ਵੇਖੀਏ ਤੇ ਚਾਰ ਚਾਰ ਚੀਜ਼ਾਂ ਦੀ ਰਚਨਾ ਰਚੀ। ਚਾਰ ਹੀ ਪ੍ਰਕਾਰ ਦੇ ਪੁਰਖ ਹੁੰਦੇ ਨੇ, ਚਾਰ ਹੀ ਪ੍ਰਕਾਰ ਦੀਆਂ ਇਸਤਰੀਆਂ ਹੁੰਦੀਆਂ। ਪੁਰਖਾਂ ਦੇ ਵਿੱਚ ਜਿਵੇਂ ਸ਼ਸ਼ਕ, ਮ੍ਰਿਗਕ, ਇਸਤਰੀਆਂ ਦੇ ਵਿੱਚ ਜਿਵੇਂ ਪਦਮਨੀ, ਚਿਤਰਨੀ, ਹਸਤਨੀ, ਸੰਖਨੀ, ਇਸੇ ਤਰ੍ਹਾਂ ਚਾਰ ਹੀ ਪ੍ਰਕਾਰ ਦੇ ਜਿਵੇਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਛਕਣ ਛਕਾਉਣ ਦੀ ਵਸਤੂਆਂ, ਚਾਰੇ ਮਗਜ ਕਹਿ ਦਿੰਦੇ ਆਪਾਂ, ਇਸੇ ਤਰ੍ਹਾਂ ਹੀ ਇਹ ਸਾਰੀ ਪ੍ਰਕਿਰਤੀ ਤਿੰਨ ਗੁਣ ਤੇ ਚੌਥੀ ਅਵਸਥਾ ਤੁਰੀਆ ਪਦ ਦੀ ਹੈ, ਉਹ ਵੀ ਚਾਰ ਹੀ ਰਚੇ ਹੈ ਪਰਮੇਸ਼ਰ ਨੇ। ਤੋ ਇਹ ਚਾਰ ਚਾਰ ਦੀ ਰਚਨਾ ਹੈ। ਇਸੇ ਤਰ੍ਹਾਂ ਮੁਕਤੀ ਵੀ ਮਹਾਂਪੁਰਖਾਂ ਨੇ ਚਾਰ ਤਰ੍ਹਾਂ ਦੀ ਦੱਸੀ। ਮੁਕਤੀ ਵੀ ਚਾਰ ਪ੍ਰਕਾਰ ਦੀ ਹੈ, ਸਲੋਕ ਮੁਕਤੀ, ਜਿੱਥੇ ਇਸ਼ਟ ਰਹਿੰਦਾ ਉਹਦੀ ਨਗਰੀ ਵਿੱਚ ਵਾਸਾ ਹੋਣਾ। ਮੰਨ ਲਓ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਹੈ ਅੰਮ੍ਰਿਤਸਰ ਸਾਹਿਬ, ਉੱਥੇ ਉਹਨਾਂ ਦੀ ਨਗਰੀ 'ਚ ਰਹਿਣਾ, ਇਹ ਹੈ ਸਲੋਕ ਮੁਕਤੀ, ਉਸ ਲੋਕ 'ਚ ਰਹਿਣਾ। ਦੂਸਰੀ ਹੈ ਸਮੀਪ ਮੁਕਤੀ, ਕੋਲ ਰਹਿਣਾ, ਮਹਾਰਾਜ ਜੀ ਦੇ ਚਰਨਾਂ 'ਚ ਹਰ ਵੇਲੇ ਹਾਜ਼ਰ ਰਹਿਣਾ। ਆ ਗੁਰੂ ਘਰ ਦੇ ਜਿੰਨੇ ਗ੍ਰੰਥੀ ਸਿੰਘ ਨੇ, ਰਾਗੀ ਸਿੰਘ ਨੇ, ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ, ਗੁਰੂ ਸਾਹਿਬ ਜੀ ਦੀ ਸਮੀਪ ਮੁਕਤੀ ਦਾ ਆਨੰਦ ਮਾਣਦੇ ਹਨ, ਜਾਂ ਜਿਹੜੇ ਆ ਕੇ ਸਾਰਾ ਦਿਨ ਕਥਾ ਕੀਰਤਨ ਦੇ ਪ੍ਰਵਾਹ 'ਚ ਗੁਰੂ ਕੀ ਸੰਗਤ ਵਿੱਚ ਆਪਾਂ ਹੁਣ ਬੈਠੇ ਹਾਂ, ਇਹ ਗੁਰੂ ਸਾਹਿਬ ਜੀ ਦੀ ਸਮੀਪ ਮੁਕਤੀ ਦਾ ਅਨੁਭਵ ਮਾਣ ਰਹੇ। ਇਹ ਸਮੀਪ ਮੁਕਤੀ ਹੈ। ਲੋਕ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਹੁੰਦੀ, ਜਿਹੜੀ ਜਿਉਂਦਿਆਂ ਜੀ ਮਿਲੀ ਆ ਉਹਦਾ ਅਸੀਂ ਰਸ ਨਹੀਂ ਮਾਣਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਰਨ ਤੋਂ ਬਾਅਦ ਮੁਕਤੀ ਭਾਲਦੇ ਹਾਂ, ਜਿਹੜੀ ਸਾਨੂੰ ਜਿਉਂਦਿਆਂ ਜੀ ਮਿਲੀ ਹੈ ਉਹਦੀ ਸਾਨੂੰ ਕਿੰਨੀ ਕੁ ਕਦਰ ਹੈ। ਆ ਸਤਿਗੁਰਾਂ ਦੇ ਕੋਲ ਬੈਠੇ ਹਾਂ, ਦੱਸੋ ਇਸ ਸੁੱਖ ਵਰਗਾ ਦੁਨੀਆਂ 'ਚ ਕੋਈ ਸੁੱਖ ਹੈ ਇਸ ਵੇਲੇ? ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਹਾਂ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ, ਮਹਾਰਾਜ 6ਵੇਂ ਪਾਤਸ਼ਾਹ ਦੀਆਂ ਵਡਿਆਈਆਂ ਸੁਣ ਰਹੇ ਹਾਂ, ਕਰ ਰਹੇ ਹਾਂ। ਇਹਦੇ ਤੋਂ ਵੱਡਾ ਸੁੱਖ ਕੋਈ ਹੈ ਪੂਰੇ ਬ੍ਰਹਿਮੰਡ 'ਚ? ਨਾ ਇਸ ਲੋਕ ਵਿੱਚ ਹੈ, ਨਾ ਪਰਲੋਕ ਵਿੱਚ ਹੈ। ਇਹ ਸੁੱਖ ਇੱਥੇ ਹੀ ਹੈ ਜਿਹੜਾ ਗੁਰੂ ਸਾਹਿਬ ਦੇ ਸਮੀਪ ਹੋ ਕੇ ਮਾਣ ਰਹੇ ਹਾਂ। ਇਹ ਸਮੀਪ ਮੁਕਤੀ ਹੈ। ਦੱਸੋ ਹੁਣ ਸਾਨੂੰ ਕਿੰਨੀ ਕੁ ਕਦਰ ਹੈ? ਸਾਨੂੰ ਜਦੋਂ ਕੋਈ ਚੀਜ਼ ਸਾਡੇ ਕੋਲ ਹੁੰਦੀ ਹੈ ਨਾ, ਉਹਦੀ ਕਦਰ ਨਹੀਂ ਹੁੰਦੀ। ਜਦੋਂ ਚਲੀ ਜਾਈਏ, ਉਹ ਵਸਤੂ ਚਲੀ ਜਾਏ, ਫਿਰ ਭਾਵੇਂ ਰੋਈ ਜਾਈਏ ਯਾਦ ਕਰ ਕਰ। ਜਦੋਂ ਕੋਲ ਹੁੰਦੀ ਉਦੋਂ ਕਦਰ ਨਹੀਂ ਹੁੰਦੀ। ਆਹ ਪੰਜਾਬ ਦੀ ਧਰਤੀ 'ਤੇ ਜੰਮੇ ਹਾਂ, ਸਤਿਗੁਰਾਂ ਨੇ ਕਿੱਡੀ ਦਇਆ ਕੀਤੀ ਹੈ ਸਾਨੂੰ, ਆਪਣੀ ਨਗਰੀ 'ਚ, ਆਪਣੇ ਦੇਸ਼ ਵਿੱਚ, ਜਿਹਨੂੰ ਪਵਿੱਤਰ ਕੀਤਾ ਉੱਥੇ, ਜਿੱਥੇ ਇਹੋ ਜਿਹੀਆਂ ਥਾਵਾਂ, ਇਹੋ ਜਿਹੇ ਦੇਸ਼, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਹੁੰਦੇ, ਸਿੱਖ ਰਹਿੰਦੇ ਉੱਥੇ। ਉਹਨਾਂ ਨੂੰ ਪੁੱਛੋ ਵੀ ਇਹ ਸੁੱਖ, ਜੋ ਉਹਨਾਂ ਨੂੰ ਤੜਫ ਹੈ, ਕਈ ਇਹੋ ਜਿਹੇ ਦੇਸ਼ ਨੇ ਉੱਥੇ ਲੁੱਕ ਛਿਪ ਕੇ ਨਾ, ਉਹ ਉੱਦਾਂ ਗੁਰਦੁਆਰੇ ਨਹੀਂ ਬਣਾ ਦਿੰਦੇ ਕਈ ਅਰਬ ਕੰਟਰੀਆਂ 'ਚ, ਉਹ ਕਿਸੇ ਨਾ ਕਿਸੇ ਘਰ ਵਿੱਚ ਹੀ ਗੁਪਤ ਰੂਪ ਦੇ ਵਿੱਚ ਪ੍ਰਕਾਸ਼ ਕਰਕੇ ਆਨੰਦ ਲੈਂਦੇ, ਮਹਾਰਾਜ ਜੀ ਦੀਆਂ ਪੋਥੀਆਂ। ਸੋ ਇਹ ਸਮੀਪ ਮੁਕਤੀ ਹੈ, ਇਹਦੀ ਕਦਰ ਪਛਾਣੀਏ। ਇਸੇ ਤਰ੍ਹਾਂ ਤੀਸਰੀ ਮੁਕਤੀ ਹੈ ਸਜੁਜ ਮੁਕਤੀ, ਇੱਕਮੇਕੀ ਹੋ ਜਾਣਾ, ਵਿੱਚ ਹੀ ਮਿਲ ਜਾਣਾ। ਜਿਵੇਂ ਖੰਡ ਨਹੀਂ ਪਾਣੀ 'ਚ ਮਿਲ ਕੇ ਘੁਲ ਜਾਂਦੀ, ਇੱਦਾਂ ਆਪਣੇ ਮਾਲਕ ਦੇ ਵਿੱਚ ਮਿਲ ਕੇ ਆਪਣੀ ਹਸਤੀ ਮਿਟਾ ਦੇਣੀ, ਉਹਨੂੰ ਸਜੁਜ ਮੁਕਤੀ ਕਹਿੰਦੇ। ਚੌਥੀ ਹੈ ਸਰੂਪ ਮੁਕਤੀ, ਜਿਹੋ ਜਿਹਾ ਸਾਡਾ ਮਾਲਕ ਉਹਦੇ ਵਰਗਾ ਹੀ ਰੂਪ ਹੋ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ ਗੁਰੂ ਨਾਨਕ ਸਾਹਿਬ ਦੇ ਘਰ 'ਚ ਸਤਿਗੁਰਾਂ ਨੇ ਸਾਨੂੰ ਚਾਰ ਹੀ ਬਖਸ਼ੀਆਂ ਨੇ। ਸਰੂਪ ਮੁਕਤੀ ਦਾ ਮਤਲਬ ਵੀ ਜਿਹੜਾ ਸਾਡਾ ਇਸ਼ਟ ਹੈ, ਜਿਹੋ ਜਿਹਾ ਉਹਦਾ ਰੂਪ ਉਹਦੇ ਵਰਗਾ ਹੀ ਹੋ ਜਾਣਾ। 1699 ਦੀ ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕਰਕੇ ਚਮਕੌਰ ਸਾਹਿਬ ਦੀ ਧਰਤੀ ਤੇ ਚਮਕੌਰ ਦੀ ਗੜੀ ਵਿੱਚ ਪੰਜਾਂ ਨੂੰ ਗੁਰਿਆਈ ਦੇ ਕੇ ਕਲਗੀਧਰ ਪਾਤਸ਼ਾਹ ਨੇ ਸਰੂਪ ਮੁਕਤੀ ਦਾ ਸੁੱਖ ਆਪਣੇ ਖਾਲਸੇ ਨੂੰ ਬਖਸ਼ ਦਿੱਤਾ। ਜੋ ਆਪਣਾ ਰੂਪ ਸੀ ਉਹ ਆਪਣੇ ਪੰਥ ਨੂੰ ਦੇ ਦਿੱਤਾ।
ਸਤਿ ਸ੍ਰੀ ਅਕਾਲ।
ਸਰੂਪ ਮੁਕਤੀ ਹੈ ਨਾ, ਆਪਣੇ ਵਰਗਾ ਰੂਪ ਸਤਿਗੁਰਾਂ ਨੇ ਸਾਨੂੰ ਦਿੱਤਾ। 1699 ਦੀ ਵਿਸਾਖੀ ਨੂੰ ਆਪਣਾ ਰੂਪ ਆਪਣੇ ਸਿੰਘਾਂ ਨੂੰ ਬਖਸ਼ ਦਿੱਤਾ। ਇਹ ਸਰੂਪ ਮੁਕਤੀ ਦਾ ਪ੍ਰਤੱਖ ਵਰਤਾਰਾ ਹੈ। ਜਿਹੋ ਜਿਹੇ ਦਸਵੇਂ ਪਾਤਸ਼ਾਹ ਦੇ ਸੀਸ ਤੇ ਦਸਤਾਰੇ, ਜਿਹੋ ਜਿਹਾ ਗੁਰਦੇਵ ਦੇ ਮੁੱਖ ਮੰਡਲ ਤੇ ਦਾੜਾ ਮੁਛਹਿਰੇ, ਜਿਹੋ ਜਿਹਾ ਸਤਿਗੁਰਾਂ ਦੇ ਗਾਤਰੇ 'ਚ ਸ਼ਸਤਰ, ਉਦਾਂ ਦੀ ਮਹਾਰਾਜ ਜਿਹੋ ਜਿਹਾ ਬਾਣਾ ਨੀਲਾ, ਉਹ ਮਹਾਰਾਜ ਜੀ ਨੇ ਆਪਣੇ ਪੰਥ ਨੂੰ ਦੇ ਕੇ ਆਪਣੀ ਸਰੂਪ ਮੁਕਤੀ ਦਾ ਸੁੱਖ ਪੰਥ ਨੂੰ ਦਿੱਤਾ। ਚਾਰੇ ਮੁਕਤੀਆਂ ਮਹਾਰਾਜ ਨੇ ਆਪਣੇ ਪੰਥ ਨੂੰ ਬਖਸ਼ੀਆਂ, ਚਾਰ ਨੇ ਚਾਰ ਹੀ ਬਖਸ਼ ਦਿੱਤੀਆਂ। ਇਹਦੇ ਤੋਂ ਇਲਾਵਾ ਛੁੱਟ ਹੋਰ ਕੋਈ ਕੇਵਲ ਮੁਕਤੀ ਦੀ ਗੱਲ ਕਰਦਾ, ਉਹ ਵੀ ਗੁਰੂ ਸਾਹਿਬ ਨੇ ਆਪਣੇ ਪੰਥ ਨੂੰ, ਆਪਣੇ ਸਿੱਖਾਂ ਨੂੰ ਬਖਸ਼ੀ। ਕੋਈ ਚੀਜ਼ ਮਹਾਰਾਜ ਨੇ ਆਪਣੇ ਸਿੱਖਾਂ ਤੋਂ, ਆਪਣੇ ਪੰਥ ਤੋਂ ਓਹਲੇ ਕਰਕੇ ਨਹੀਂ ਰੱਖੀ। ਜੋ ਹੈ ਮੇਰੇ ਸਾਹਿਬ ਦੇ ਪਾਸ, ਉਹ ਸਭ ਕੁਝ ਆਪਣੇ ਪੰਥ ਨੂੰ, ਆਪਣੇ ਖਾਲਸੇ ਨੂੰ ਬਖਸ਼ ਦਿੱਤਾ। ਇਹ ਚਾਰੇ ਮੁਕਤੀਆਂ ਦਾ ਪਰਮ ਸੁੱਖ ਗੁਰਸਿੱਖ ਮਾਣਦੇ ਹਨ। ਉਹਨਾਂ ਚੌਂ ਪ੍ਰਕਾਰ ਦੀਆਂ ਮੁਕਤੀਆਂ ਚੋਂ ਇੱਕ ਮੁਕਤੀ ਇੱਥੇ ਜਿਹਦਾ ਜ਼ਿਕਰ ਆਇਆ ਸਮੀਪਤਾ। ਗੁਰ ਸਮੀਪਤਾ ਕੋ ਸੁਖ ਲਹਿਓ। ਇਹ ਜਿੰਨੇ ਗੁਰਸਿੱਖ ਨੇ ਗੁਰੂ ਸਾਹਿਬ ਜੀ ਦੀ ਸਮੀਪਤਾ ਦਾ, ਮਹਾਰਾਜ ਜੀ ਦੇ ਕੋਲ ਰਹਿਣ ਦਾ ਸੁੱਖ ਮਾਣਦੇ ਹਨ।
ਬਾਕ ਬਿਲਾਸ ਅਨੇਕ ਵਿਧ ਹੋਤ,
ਅਨੇਕ ਪ੍ਰਕਾਰ ਦੇ ਬਚਨ ਹੁੰਦੇ, ਅਨੇਕ ਪ੍ਰਕਾਰ ਦੀਆਂ ਉਹਨਾਂ ਨਾਲ ਚਰਚਾਵਾਂ ਹੁੰਦੀਆਂ ਗੁਰਸਿੱਖਾਂ ਨਾਲ।
ਭਗਤ ਗਿਆਨ ਕੋ ਆਨੰਦ ਉਦੋਤ,
ਤੇ ਜਦੋਂ ਗੁਰਸਿੱਖਾਂ ਨਾਲ ਬਹਿ ਕੇ ਗੁਰਦੇਵ ਦੀ ਚਰਚਾ ਹੁੰਦੀ ਬਹੁਤ ਉੱਤਮ, ਉਹਦੇ ਚ ਕੋਈ ਸੰਸਾਰੀ ਖੇਡ ਦੀ ਰਚਨਾ ਦੀ ਗੱਲ ਨਹੀਂ ਸੀ ਹੁੰਦੀ, ਕੇਵਲ ਨਿਰੰਕਾਰ ਦੇ ਘਰ ਦੀਆਂ ਬਾਤਾਂ ਹੁੰਦੀਆਂ ਜਿਹਦੇ ਚ ਭਗਤੀ ਹੈ, ਗਿਆਨ ਹੈ, ਜਿਹਨਾਂ ਬਚਨਾਂ ਨੂੰ ਸੁਣ ਕੇ ਅੰਦਰੋਂ ਭਗਤੀ ਜਾਗੇ, ਗਿਆਨ ਉਤਪੰਨ ਹੋਵੇ, ਉਹ ਬਚਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨਾਲ ਕਰਦੇ ਹਨ।
ਨਾਨਾ ਪ੍ਰਸ਼ਨ ਗੁਰੂ ਸੰਗ ਕਰੇ,
ਸਿੱਖ ਗੁਰੂ ਸਾਹਿਬ ਕੋਲ ਸਵਾਲ ਵੀ ਪੁੱਛਦੇ ਜੋ ਉਹਨਾਂ ਦੇ ਅੰਦਰੋਂ ਜਗਿਆਸਾ ਚੋਂ ਪੈਦਾ ਹੁੰਦੇ। ਖਾਲਸਾ ਜੀ, ਸਵਾਲ ਜਗਿਆਸਾ ਚੋਂ ਪੈਦਾ ਹੋਵੇ ਉਹਦਾ ਜਵਾਬ ਮਿਲ ਜਾਂਦਾ, ਜਿਹੜਾ ਸਵਾਲ ਸ਼ੈਤਾਨੀ ਚੋਂ ਪੈਦਾ ਹੋਵੇ ਨਾ, ਚਲਾਕੀ ਚੋਂ, ਉਹਦਾ ਜਵਾਬ ਨਹੀਂ ਮਿਲਦਾ। ਜ਼ਿਆਦਾਤਰ ਸਾਡੇ ਸਵਾਲ ਹੁੰਦੇ ਸ਼ੈਤਾਨੀ ਚੋਂ ਉਪਜੇ ਹੋਏ, ਜਾਣ ਬੁੱਝ ਕੇ, ਚਲਾਕੀ ਨਾਲ, ਭਾਵਨਾ ਨਾਲ ਕੋਈ ਜਗਿਆਸਾ ਹੋਵੇ, ਜਾਣਨ ਦੀ ਕੁਦਰਤ ਜ਼ੋਰ ਲਾ ਦਿੰਦੀ ਹੈ ਵੀ ਇਹਨੂੰ ਜਣਾਈਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਕੋਈ ਜਾਣਨ ਦੀ ਜਗਿਆਸਾ ਹੋਵੇ ਨਾ, ਸਵਾਸਾਂ ਚ ਤੜਫ ਹੋਵੇ, ਤੇ ਜਿੰਨੀ ਇਹ ਕੁਦਰਤ ਆ ਕਾਦਰ ਦੀ, ਉਹ ਵੀ ਪੂਰਾ ਜ਼ੋਰ ਲਾ ਦਿੰਦੀ ਹੈ ਵੀ ਇਹਦੇ ਅੰਦਰੋਂ ਇਹਨੂੰ ਇਹ ਖੇਡ ਮਿਲ ਜਾਏ, ਇਹ ਜਾਣ ਜਾਵੇ। ਤੇ ਜੇ ਚਲਾਕੀਆਂ ਨਾਲ ਸਵਾਲ ਜਵਾਬ ਕਰਨੇ ਆ, ਤੇ ਉਹਨਾਂ ਬਾਬਤ ਪਾਤਸ਼ਾਹ ਨੇ ਗੁਰਬਾਣੀ ਚ ਬਚਨ ਕਹੇ ਆ ਵੀ ਸਵਾਲ ਸਲਾਮ ਜਵਾਬ ਦੋਵੇਂ ਬੁੱਢੋਂ ਕੁੱਥਾ ਜਾਏ, ਉਹ ਫਿਰ ਮੁੱਢ ਤੋਂ ਹੀ ਖਾਲੀ ਰਹਿੰਦੇ। ਉਹ ਸਿੱਖ ਮਹਾਰਾਜ ਜੀ ਦੇ ਕੋਲ ਸਵਾਲ ਕਰਦੇ, ਮਹਾਰਾਜ ਜੀ ਨੂੰ ਪੁੱਛਦੇ ਆਪਣੀ ਜਗਿਆਸਾ ਨਾਲ।
ਸੁਨੇ ਭਲੇ ਉਰ ਆਨੰਦ ਤਰੇ,
ਸਤਿਗੁਰੂ ਜੀ ਦੇ ਬਚਨ ਜਦੋਂ ਹੁੰਦੇ ਉਹਨਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਗੁਰੂ ਸਾਹਿਬ ਦੇ ਬਚਨਾਂ ਚੋਂ ਮਿਲੀ ਜਾਂਦੇ। ਕਈਆਂ ਨੂੰ ਸਿੱਖਾਂ ਨੂੰ ਪੁੱਛਣੇ ਵੀ ਨਹੀਂ ਪੈਂਦੇ, ਮਨ ਚ ਜੇ ਕੋਈ ਸਵਾਲ ਧਾਰ ਕੇ ਆਉਂਦੇ ਸਤਿਗੁਰਾਂ ਦੇ ਅੱਗੋਂ, ਬਚਨ ਸੁਣਦੇ, ਕੀਰਤਨ ਸੁਣਦੇ, ਕਥਾ ਸੁਣਦੇ, ਸਵਾਲਾਂ ਦੇ ਜਵਾਬ ਮਹਾਰਾਜ ਜੀ ਦੇ ਬਚਨਾਂ ਚੋਂ ਮਿਲੀ ਜਾਂਦੇ। ਇਹ ਬਹੁਤਿਆਂ ਨਾਲ ਇਹ ਵਰਤਦਾ। ਅੱਜ ਵੀ ਵਰਤਮਾਨ ਸਮੇਂ ਚ ਬੜੇ ਗੁਰਸਿੱਖ ਕਹਿੰਦੇ ਜੀ ਸਾਡੇ ਅੰਦਰ ਇਹ ਸਵਾਲ ਸੀ ਜਦੋਂ ਅਸੀਂ ਮਹਾਰਾਜ ਜੀ ਦੇ ਚਰਨਾਂ ਚ ਆਏ, ਅੱਗੇ ਕੀਰਤਨ ਹੁੰਦਾ ਸੀ, ਰਾਗੀ ਸਿੰਘ ਨੇ ਸ਼ਬਦ ਪੜਿਆ, ਸਾਨੂੰ ਜਵਾਬ ਮਿਲ ਗਿਆ, ਜਾਂ ਕਥਾ ਹੋ ਰਹੀ ਸੀ, ਸਾਨੂੰ ਕਥਾ ਵਿੱਚੋਂ ਜਵਾਬ ਮਿਲ ਗਿਆ। ਜੇ ਜਵਾਬ ਲੈਣ ਦੀ ਤਾਂਘ ਹੋਵੇਗੀ ਤੇ ਮਿਲਦੇ, ਅੱਜ ਵੀ ਮਿਲਦੇ, ਗੁਰੂ ਸਾਹਿਬ ਤਾਂ ਪ੍ਰਤਾਖੀ ਵਰਤ ਰਹੇ ਨੇ। ਹਾਂਜੀ,
ਬਿਧੀ ਚੰਦ ਗੁਰ ਸੇਵਕ ਮਾਵੇ,
ਮਹਾਰਾਜ ਜੀ ਦੇ ਮਹਾਨ ਸੇਵਕ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰੂ ਜੀ ਦੀ ਸੇਵਾ ਕਮਾਉਂਦੇ, ਸੇਵਾ ਕਰਦੇ ਹਨ।
ਸੁਪੱਟ ਤੁਰੰਗਨ ਕੀ ਸੁਧ ਪਾਵੇ,
ਬਾਬਾ ਜੀ ਸੇਵਾ ਕਿਹਨਾਂ ਦੀ ਕਰਦੇ? ਗੁਰੂ ਸਾਹਿਬ ਜੀ ਦੇ ਘੋੜਿਆਂ ਦੀ। ਫਿਰ ਮਹਾਰਾਜ ਜੀ ਦੇ ਜਿੰਨੇ ਸੂਰਮੇ ਸਿਪਾਹੀ ਨੇ ਉਹਨਾਂ ਦੀ ਖਬਰ ਲੈਣੀ, ਸੁਧ ਸਾਰ ਰੱਖਣੀ। ਸੈਨਾਪਤੀ ਸੀ ਨਾ ਬਾਬਾ ਬਿਧੀ ਚੰਦ ਸਾਹਿਬ ਜੀ, ਜਿੰਨੀ ਫੌਜ ਸੀ ਉਹਦੇ ਆਗੂ ਸਨ, ਮੁਖੀ ਸਨ, ਤੇ ਸਾਰੀ ਫੌਜ ਦੀ ਸੰਭਾਲ ਕਰਨੀ, ਸਿਪਾਹੀਆਂ ਨੂੰ ਦੁੱਖ ਸੁੱਖ ਪੁੱਛਣਾ, ਤਕਲੀਫ਼ ਪੁੱਛਣੀ, ਘੋੜਿਆਂ ਦੀ ਪੂਰੀ ਨਿਗਰਾਨੀ ਰੱਖਣੀ, ਘੋੜਿਆਂ ਦੀ ਵੀ ਪੂਰੀ ਸੇਵਾ ਟਹਿਲ ਕੇ। ਗੁਰੂ ਸਾਹਿਬ ਜੀ ਦੇ ਘੋੜੇ ਹਨ, ਇਹ ਜਿਹੜੇ ਘੋੜੇ ਦਲਾਂ ਪੰਥਾਂ 'ਚ ਨਿਹੰਗ ਸਿੰਘ ਰੱਖਦੇ, ਉਹ ਇਹ ਸਮਝ ਕੇ ਨਹੀਂ ਰੱਖਦੇ ਸਾਡੇ ਹੈ, ਉਹ ਇਹ ਭਾਵਨਾ ਨਾਲ ਰੱਖਦੇ ਵੀ ਗੁਰੂ ਸਾਹਿਬ ਦੇ ਘੋੜੇ, ਮਹਾਰਾਜ ਜੀ ਦੇ ਘੋੜਿਆਂ ਦੀ ਅਸੀਂ ਸੇਵਾ ਕਰਨੀ। ਜਦੋਂ ਬਹਿੰਦੇ ਇਸੇ ਕਰਕੇ ਪਹਿਲਾਂ ਅਗਲੇ ਪਾਸੋਂ ਚੁੱਕ ਕੇ ਫਤਿਹ ਗਜਾ ਕੇ ਨਮਸਕਾਰ ਕਰਕੇ ਬਹਿੰਦੇ ਘੋੜਿਆਂ ਤੇ ਵੀ ਗੁਰੂ ਸਾਹਿਬ ਦੇ ਰਾਕੇ ਨੇ, ਮਹਾਰਾਜ ਜੀ ਦੇ ਘੋੜੇ ਨੇ। ਬਾਬਾ ਬਿਧੀ ਚੰਦ ਸਾਹਿਬ ਜੀ ਉਸੇ ਭਾਵਨਾ ਨਾਲ ਘੋੜਿਆਂ ਦੀ ਸੇਵਾ ਕਰਦੇ ਹਨ।
ਲੀਨ ਦੀਨ ਕੋ ਵੱਡ ਵਿਵਹਾਰ,
ਘਰ ਵਿੱਚ ਉਹਨਾਂ ਸਿਪਾਹੀਆਂ ਨੂੰ ਤਨਖਾਹਾਂ ਦੇਣੀਆਂ, ਮਾਇਆ ਸਾਂਭਣੀ, ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਸੀ ਉਹ ਕੀਰਤਪੁਰ ਸਾਹਿਬ ਬਾਬਾ ਬਿਧੀ ਚੰਦ ਸਾਹਿਬ ਜੀ ਨਿਭਾਉਂਦੇ ਹਨ।
ਚਲੇ ਦੀਗ ਅਨਤੋਟ ਆਹਾਰ,
ਗੁਰੂ ਘਰ ਦੇ ਕਾਰਜ ਕਿਹੜਾ ਛੋਟੇ ਆ, ਘਰ ਦੇ ਦਸ ਜੀ ਹੋਣ ਤੇ ਕਿੰਨਾ ਲਾਮ ਸ਼ਾਮ ਕਰਨਾ ਪੈਂਦਾ ਪਰਿਵਾਰ ਦੇ ਵਿੱਚ, ਜਿੱਥੇ ਰੋਜ਼ ਹਜ਼ਾਰਾਂ ਜੀ ਆਉਣੇ ਹਜ਼ਾਰਾਂ ਜਾਣੇ, ਉਹਨਾਂ ਦਾ ਪ੍ਰਬੰਧ ਕਰਨਾ, ਭੋਜਨ ਦਾ ਪ੍ਰਬੰਧ ਕਰਨਾ, ਰਹਿਣ ਸਹਿਣ ਦੀ ਵਿਵਸਥਾ ਕਰਨੀ, ਉਹਨਾਂ ਨੂੰ ਸਾਂਭਣਾ, ਜੀਓ ਆਇਆਂ ਕਹਿਣਾ, ਤੂੰ ਛੋਟਾ ਕਾਰਜ ਨਹੀਂ ਹੈ। ਕਹਿੰਦੇ ਉਹ ਬੜੇ ਵੱਡੇ ਪ੍ਰਬੰਧ ਗੁਰੂ ਘਰ ਵਿੱਚ ਹੁੰਦੇ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਅੱਗੇ ਹੋ ਕੇ ਕਰਦੇ।
ਗੁਰ ਕੇ ਅੰਤੇ ਪੁਰ ਪਹੁੰਚਾਵਨ,
ਫਿਰ ਗੁਰੂ ਸਾਹਿਬ ਜੀ ਦੇ ਖਾਸ ਮਹਿਲਾਂ ਦੀ ਜਿੰਨੀ ਸੇਵਾ, ਮਾਤਾ ਜੀ ਹੋਣਾ ਨੂੰ ਕੋਈ ਵਸਤੂ ਚਾਹੀਦੀ ਹੈ, ਮਹਿਲਾਂ ਚ ਕੋਈ ਪਦਾਰਥ ਚਾਹੀਦਾ, ਉਹ ਵੀ ਬਾਬਾ ਬਿਧੀ ਚੰਦ ਸਾਹਿਬ, ਕਿਉਂਕਿ ਘਰ ਵਿੱਚ ਤਾਂ ਕੋਈ ਬਹੁਤ ਵਿਸ਼ਵਾਸ ਵਾਲੇ ਗੁਰਸਿੱਖ ਹੀ ਜਾ ਸਕਦੇ ਸਨ। ਤੋ ਬਾਬਾ ਬਿਧੀ ਚੰਦ ਸਾਹਿਬ ਜੀ ਘਰ ਦੇ ਵਿੱਚ ਗੁਰੂ ਸਾਹਿਬ ਦੇ ਮਹਿਲਾਂ ਵਿੱਚ ਵੀ ਜਿੰਨਾ ਰਾਸ਼ਨ ਆਦਿਕ ਚਾਹੀਦਾ ਜਾਂ ਕੋਈ ਰਸਤ ਬਸਤ ਚਾਹੀਦੀ ਹੈ ਤਾਂ ਉਹ ਸੇਵਾ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਨਿਭਾਉਂਦੇ ਹਨ।
ਬਸਤਰ ਵਿਭੂਖਨ ਜੋ ਮਨ ਪਾਵਨ,
ਮਾਤਾ ਜੀ ਉਹਨਾਂ ਨੂੰ ਜੇ ਕੋਈ ਬਸਤਰ ਚਾਹੀਦੇ ਨੇ, ਕੋਈ ਆਭੂਸ਼ਣ ਚਾਹੀਦੇ ਨੇ ਸਾਹਿਬਜ਼ਾਦਿਆਂ ਨੂੰ ਤਾਂ ਉਹਦਾ ਪ੍ਰਬੰਧ ਵੀ ਬਾਬਾ ਜੀ ਕਰਦੇ ਹਨ।
ਗੁਰਮਰਜ਼ੀ ਕੋ ਲੱਖ ਇੱਕ ਬੇਰ,
ਇੱਕ ਵਾਰੀ ਸਤਿਗੁਰੂ ਜੀ ਦੀ ਮਰਜ਼ੀ ਲੈ ਕੇ, ਗੁਰਦੇਵ ਦੀ ਆਗਿਆ ਲੈ ਕੇ,
ਤਿਸੀ ਰੀਤ ਬਰਤੇ ਨਿਤ ਹੇਰ,
ਜੋ ਮਹਾਰਾਜ ਜੀ ਆਗਿਆ ਕਰ ਦਿੰਦੇ ਫਿਰ ਬਾਬਾ ਜੀ ਉਸੇ ਤਰ੍ਹਾਂ ਹੀ ਸੇਵਾ ਕਰਦੇ। ਇਹ ਨੀ ਵੀ ਆਪਣੀ ਮਰਜ਼ੀ ਨਾਲ, ਜੋ ਸਤਿਗੁਰਾਂ ਨੂੰ ਇੱਕ ਵਾਰੀ ਪੁੱਛ ਲਿਆ ਮਹਾਰਾਜ ਆਹ ਕੰਮ, ਸਤਿਗੁਰਾਂ ਨੇ ਕਹਿ ਦੇਣਾ ਹਾਂ ਕਰੋ, ਫਿਰ ਉਹ ਕਰੀ ਜਾਣਾ। ਜਦੋਂ ਤੱਕ ਗੁਰਦੇਵ ਨੇ ਦੁਬਾਰਾ ਵਰਜਣਾ ਨਹੀਂ, ਉਹ ਕੰਮ ਚੱਲਦਾ ਰਹਿਣਾ। ਤੋ ਇੱਕ ਵਾਰੀ ਸਤਿਗੁਰਾਂ ਦੀ ਆਗਿਆ ਲੈ ਕੇ ਫਿਰ ਬਾਬਾ ਜੀ ਇਹ ਸਾਰੇ ਕਾਰਜ ਗੁਰੂ ਘਰ ਦੇ ਕਰਦੇ ਹਨ।
ਲਾਲ ਚੰਦ ਨਿਜ ਨੰਦਨ ਪਾਇਓ,
ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਹੁਤ ਹੀ ਲਾਇਕ ਸਪੁੱਤਰ ਸਨ ਬਾਬਾ ਲਾਲ ਚੰਦ ਜੀ। ਹਾਂਜੀ,
ਨਿਸ ਦਿਨ ਗੁਰ ਸੇਵਾ ਮੈਂ ਲਾਇਓ,
ਬਾਬਾ ਜੀ ਬਾਬਾ ਲਾਲ ਚੰਦ ਜੀ ਨੂੰ ਵੀ ਆਪਣੇ ਨਾਲ ਹੀ ਲੈ ਆਏ ਸੀ ਕੀਰਤਪੁਰ ਸਾਹਿਬ, ਤੇ ਆਪਣੇ ਪੁੱਤਰ ਨੂੰ ਵੀ ਗੁਰੂ ਸਾਹਿਬ ਦੀ ਸੇਵਾ ਵਿੱਚ ਲਾਇਆ ਹੋਇਆ ਸੀ। ਲਾਲ ਚੰਦ ਨੂੰ ਮਰਿਆਦਾ ਦੱਸਦੇ, ਗੁਰਸਿੱਖੀ ਦੀਆਂ ਰੋਹ ਰੀਤੀਆਂ ਦੱਸਦੇ, ਤੇ ਆਪਣੇ ਸਪੁੱਤਰ ਨੂੰ ਵੀ ਸਤਿਗੁਰਾਂ ਦੀ ਸੇਵਾ ਵਿੱਚ ਲਾਇਆ ਹੋਇਆ।
ਜਨਮ ਮਰਨ ਨਿਤ ਭਵ ਜਲ ਫੇਰਾ,
ਸਮਝਾਉਂਦੇ ਕਿ ਜੰਮਣਾ ਮਰਨਾ ਤੇ ਸੰਸਾਰ ਵਿੱਚ ਜਿਹੜਾ ਭਵ ਜਲ ਚ ਫੇਰਾ ਹੁੰਦਾ ਹੈ,
ਸਿੱਖੀ ਮਗ ਚੱਲ ਸਕਲ ਨਬੇਰਾ,
ਜਦੋਂ ਸਿੱਖੀ ਦੇ ਰਾਹ ਤੇ ਚੱਲੀਏ ਤੇ ਫਿਰ ਜਨਮ ਮਰਨ ਕੱਟਿਆ ਜਾਂਦਾ। ਬਾਬਾ ਜੀ ਨੇ ਵਾਕਈ ਮਹਾਰਾਜ ਜੀ ਦੀ ਸਿੱਖੀ ਦੇ ਮਾਰਗ ਤੇ ਚੱਲ ਕੇ ਜਨਮ ਮਰਨ ਤੋਂ ਮੁਕਤੀ ਪ੍ਰਾਪਤ ਕਰ ਲਈ ਹੈ। ਹਾਂਜੀ,
ਰਣ ਕੋ ਕਰਤ ਰਿਪਨ ਕੋ ਜੇਤਾ,
ਜੰਗ ਲੜੇ, ਚਾਰਾਂ ਜੰਗਾਂ ਚ ਬਾਬਾ ਜੀ ਦੀ ਹਾਜ਼ਰੀ ਸੀ। ਚਾਰ ਜੰਗ ਲੜੇ ਮਹਾਰਾਜ ਛੇਵੇਂ ਪਾਤਸ਼ਾਹ, ਚਾਰਾਂ ਜੰਗਾਂ ਚ ਬੜੀ ਬਹਾਦਰੀ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਵਿਖਾਈ, ਔਰ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਜੇਤਾ ਹਨ, ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਨ ਵਾਲੇ ਹਨ।
ਆਨੰਦ ਲਿਓ ਮਹਾ ਤਤ ਬੀਤਾ,
ਔਰ ਜਿੱਥੇ ਜੰਗ ਦੇ ਮੈਦਾਨ ਦੇ ਸੂਰਮੇ ਨੇ ਉੱਥੇ ਆਤਮਾ ਦੇ ਗਿਆਨ ਦਾ ਰਸ ਮਾਣਨ ਵਾਲੇ ਆਤਮ ਗਿਆਨੀ ਪੂਰਨ ਸੰਤ ਵੀ ਨੇ, ਯਾਨੀ ਕਿ ਸਿਪਾਹੀ ਵੀ ਨੇ ਰਣ ਭੂਮੀ ਚ ਲੜਨ ਵਾਲੇ, ਤੇ ਅੰਤਰ ਆਤਮੇ ਦੀ ਖੇਡ ਦਾ ਆਨੰਦ ਮਾਣਨ ਵਾਲੇ ਪੂਰਨ ਸੰਤ ਵੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ। ਹਾਂਜੀ,
ਚਿਰੰਕਾਲ ਗੁਰ ਸੇਵ ਕਮਾਈ,
ਕਿਉਂ ਨਾ ਹੁੰਦਾ ਆਤਮ ਗਿਆਨ, ਬੜਾ ਲੰਮਾ ਅਰਸਾ ਪੰਜਵੇਂ ਪਾਤਸ਼ਾਹ ਜੀ ਦੀ ਸ਼ਰਨ ਚ ਆਏ ਸੀ ਬਾਬਾ ਬਿਧੀ ਚੰਦ ਸਾਹਿਬ, ਫਿਰ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਬਹੁਤ ਲੰਮਾ ਅਰਸਾ ਬੀਤਿਆ,
ਦਰਸ਼ਨ ਠਾਨਤ ਬੈਸ ਬਿਤਾਈ,
ਸਾਰੀ ਜ਼ਿੰਦਗੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਬਤੀਤ ਕੀਤੀ,
ਸ਼੍ਰੀ ਮੁਖ ਬਾਕ ਸੁਨਤ ਸੁਖ ਮਾਨ,
ਸਤਿਗੁਰੂ ਜੀ ਦੇ ਬਚਨ ਸੁਣਨੇ, ਸੁਣ ਕੇ ਉਹਨਾਂ ਬਚਨਾਂ ਚ ਸੁਖ ਮੰਨਣਾ, ਵੀ ਇਹ ਜਿਹੜੇ ਬਚਨ ਸਤਿਗੁਰਾਂ ਨੇ ਕਹੇ ਨੇ ਇਹਦੇ ਵਿੱਚ ਸਾਡਾ ਭਲਾ ਹੈ, ਇਹਦੇ ਨਾਲ ਸਾਨੂੰ ਸੁਖ ਪ੍ਰਾਪਤ ਹੋਣਾ, ਇਹ ਜਾਣ ਕੇ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਦੇ ਬਾਬਾ ਬਿਧੀ ਚੰਦ ਜੀ।
ਕਰੇ ਕਿਰਤਾਰਥ ਦ੍ਰਿਗ ਅਰਕਾਨ,
ਬਾਬਾ ਜੀ ਨੇ ਆਪਣੇ ਕੰਨ ਵੀ ਸਫਲ ਕਰ ਲਏ ਨੇ ਗੁਰੂ ਬਚਨ ਸੁਣ ਕੇ, ਆਪਣੀਆਂ ਅੱਖਾਂ ਆਪਣੇ ਨੇਤਰ ਵੀ ਸਫਲ ਕਰ ਲਏ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਹੱਥ ਪੈਰ ਸਫਲ ਹੋ ਗਏ ਨੇ ਗੁਰੂ ਘਰ ਦੀ ਸੇਵਾ ਕਰਦਿਆਂ,
ਸਫਲ ਸੀਸ ਪਦ ਬੰਧਨ ਧਰਤ,
ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰਦਿਆਂ ਬਾਬਾ ਜੀ ਨੇ ਆਪਣਾ ਸੀਸ ਵੀ ਸਫਲਾ ਕਰ ਲਿਆ,
ਤੇ ਮਹਾਥਨ ਤੇ ਸੇਵਾ ਕਰਤ,
ਇਹਨਾਂ ਹੱਥਾਂ ਨਾਲ ਉਸੇ ਤਰ੍ਹਾਂ ਮਹਾਰਾਜ ਜੀ ਦੀ ਸੇਵਾ ਟਹਿਲ ਕਮਾਉਂਦੇ ਹਨ,
ਗੁਰ ਕਾਰਜ ਮੈਂ ਇਤੇ ਉਤੇ ਚਲੇ,
ਫਿਰ ਪੈਰ ਵੀ ਸਫਲੇ, क्योंकि गुरु साहब की सेवा लिए इधर उधर जाते, जे गुरु साहब ने कहा लाहौर जाओ उत्थे गए घोड़े लियाए कढ़ के, जे कहा अयोध्या जाओ उधर देवनगर वाल उधर गए, उहदे नाल चरण भी पवित्र हो गए। भाई गुरदास साहब जी का वचन है, मानस जन्म अमुल है, होए अमुल साध संग पाए, अखी दोए निर्मूल का सतगुर दरस ध्यान लिव लाए, मस्तक सीस अमुल है, शब्द सुरत सुन समझ सुनाए, हस्त चरण निर्मूल का गुरमुख मार्ग सेव कमाए। जेहवा सरवण अमुल है, शब्द सुरत सुन समझ सुनाए, गुरमुख हृदा अमुल है, अंदर गुरु उपदेश बसाए, पत प्रवाण तोल तुलाए। सेवक दी ए सारे इंद्रे जेड़े ने वो गुरु साहब जी की सेवा करके सफल हो जाते। महाराज जी दे बचन अंतर गुरे आराधना, जेहवा जप गुर नाओ, नेत्री सतगुर पेखना, सरवणी सुनना गुर नाओ। तो ए इंद्रे बाबा जी ने, बाबा विधि चंद साहब जी ने महाराज जी की सेवा करदिया सफले कर ले हन।
कीनस चरण किरतार्थ पले,
अपने चरण भी बाबा जी ने किरतार्थ कर ले। जदों गुरु साहब दे हुक्म च तुरना, जिथे जाना उथे गुरु साहब दे भेजिया जाना, जदों आउना सतगुरां दे बुलाया आउना, वो पैर सजे खबे गुरु आग्या तो बिना किते होर जांदे ही नहीं, फिर वो चरण भी पवित्र। जेड़े चरण जेड़े पैर गुरु आग्या तो बाहर चल दे भी, सतगुरां ने आग्या नहीं कीती सिख नू तू जुए खाने जाना पैरां नाल तुर के, जे जावे ते फिर वो पैर सफल थोड़ी ने, वो पैर सफल भी जुए खाने तू रोक के सतसंगत वाले पासे जाना, इन्हां चरणां नाल पैरां नाल तुर के माड़े भाड़े भैड़े पासां तो जान तो रोक के गुरु के दर्शन करन वास्ते ना पैरां नाल तुर के जाइए ते पैर सफल हो जांदे। एदां बाबा विधि चंद साहब ने सारा जीवन ही अपना सफल कर लिया।
सेवत सगरी बैस बिताई,
सतगुरां दी सेवा करदिआं सारी उम्र बतीत कीती बाबा जी ने, सारा जीवन गुरु साहब दे लेखे लाया। आपां तां बचन ही करदिआं ना महाराज जन्म तुम्हारे लेखे, बाबा जी ने वाकई अपना सारा जन्म सतगुरु जी दे लेखे ला दिता, महाराज जी दी सेवा विच अपना जीवन ला दिता।
धन जन्म कर कै गत पाई,
और अपना जन्म धन कर लिया बाबा जी ने, अपना जन्म धन कर लिया और महान गत महान मुक्ति मोक्ष दी रीत नू प्राप्त कर लिया।
पयो ब्रिद गुर दर्स निहारत,
सतगुरां दे दर्शन करदिआं करदिआं बाबा विधि चंद साहब जी बिरद हो गए ने, हाले भर जवानी च पैर रखे सी जदों गुरु घर आए सन, ते हुण बिरद अवस्था च हो गए ने महाराज जी दे दर्शन करदिआं करदिआं।
सर्व प्रकार शक्त को तरत,
कोई ऐसी शक्ति नहीं जिहड़ी बाबा जी विच ना होवे, रिद्धियां सिद्धियां सब बाबा जी दे चरणां दीआं दासियां हन बाबा विधि चंद साहब जी दे, कोई शक्ति ऐसी नहीं जो महापुरखां विच ना होवे, सारियां शक्तियां नूं तारदे ने पर फिर भी कदे जनाउंदे नहीं हन। हां जी,
अंतर जामता आदिक पई,
इथों तक के जेड़ी अंतर जामता दी शक्ति है वह भी बाबा जी दे अंदर, एदे तो इलावा आदिक शब्द वरत्या, एदे तो इलावा होर जिन्नियां शक्तियां ने वह सर्व शक्तियां बाबा जी ने अपने अंदर धारण कीतियां होईयां हन।
गुर किरपाल ते गत मत लई,
सतगुरां दी किरपा नाल मुक्ति देण वाली जिहड़ी मत है मर्यादा है रीत है, किवें मुक्ति मिलदी है वह गुरु साहब दसदे आ बचन, मत देंदे ने वह जिहड़ी सतगुरु जी मत देंदे ने उहनू रीत कहिंदे, उहनू मर्यादा कहिंदे, उहनू रहणी बहणी कहिंदे। गुरु साहब की मत की है? रहणी बहणी, जिहड़ी सतगुरां मर्यादा दसी है उहदे ते चलना। तो वह जिहड़ी मर्यादा दित्ती है बाबा विधि चंद साहब नूं, उहदे नाल उह गत मुक्ति नूं प्राप्त होए हन।
सगल आर बल बिती पछानी,
हुण महापुरख ने पता है शरीर छुट जाना, साधुआं नूं अनुभव हो जांदा है ਕਿ ਹੁਣ ਇਹ ਸਰੀਰ ਛੱਡਣ ਦਾ ਵੇਲਾ ਜਿਹੜਾ ਉਹ ਆ ਗਿਆ। ਬੜੇ ਬੜੇ ਆਤਮ ਗਿਆਨੀ ਮਹਾਂਪੁਰਖਾਂ ਦੀਆਂ ਤੁਸੀਂ ਕਥਾਵਾਂ ਸੁਣੀਆਂ ਹੋਣਗੀਆਂ ਕਿ ਜਿਨ੍ਹਾਂ ਨੇ ਜਦੋਂ ਸਰੀਰ ਤਿਆਗਣਾ, ਸਰੀਰ ਤਿਆਗਣ ਤੋਂ ਪਹਿਲਾਂ ਹੀ ਉਹਨਾਂ ਨੂੰ ਅਨੁਭਵ ਹੋ ਜਾਣਾ ਕਿ ਹੁਣ ਅਸੀਂ ਆਪਣਾ ਸਰੀਰ ਤਿਆਗ ਦੇਣਾ। ਬਹੁਤ ਸਾਰੇ ਗੁਰਸਿੱਖ ਜਿਨ੍ਹਾਂ ਦੇ ਅਕਸਰ ਜੀਵਨ ਵਿੱਚ ਇਹੋ ਜਿਹੇ ਗੁਰਸਿੱਖਾਂ ਦੇ ਦਰਸ਼ਨ ਹੋਏ ਹੋਣਗੇ ਜਿਨ੍ਹਾਂ ਆਪ ਹੀ ਪਹਿਲਾਂ ਕਹਿ ਦਿੱਤਾ ਵੀ ਅਸੀਂ ਸਰੀਰ ਤਿਆਗ ਦੇਣਾ, ਔਰ ਬਾਕੀ ਜਦੋਂ ਕਿਹਾ ਉਦੋਂ ਸਰੀਰ ਤਿਆਗ ਦਿੱਤਾ। ਕਿਉਂਕਿ ਉਹਨਾਂ ਮਹਾਂਪੁਰਖਾਂ ਦੇ ਅਨੁਭਵ ਵਿੱਚ ਆ ਜਾਂਦਾ ਵੀ ਹੁਣ ਅੰਦਰ ਦੀ ਗੰਢ ਖੁੱਲ੍ਹ ਗਈ ਹੈ ਸਵਾਸਾਂ ਦੀ, ਹੁਣ ਚਾਲੇ ਪਾਉਣੇ ਹਨ। ਤੋ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਹੁਣ ਮਹਾਂਪੁਰਖ ਸੀ, ਪਤਾ ਸੀ ਵੀ ਸਰੀਰ ਤਿਆਗਣ ਦਾ ਵੇਲਾ ਆ ਗਿਆ।
ਅੰਤ ਗਤੀ ਆਪਣੀ ਮਨ ਜਾਣੀ,
ਜਾਣ ਲਈ ਮਨ ਚ ਵੀ ਹੁਣ ਅੰਤਮ ਗਤੀ ਜਿਹੜੀ ਪਰਮਾਤਮਾ ਵਿੱਚ ਗੁਰੂ ਸਾਹਿਬ ਵਿੱਚ ਇੱਕ ਮਿਕ ਹੋਣ ਦੀ ਹੈ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਵੀ ਹੁਣ ਉਹ ਵੇਲਾ ਆਉਣ ਵਾਲਾ ਵੀ ਇਹ ਸਰੀਰ ਦੇ ਪਰਦੇ ਤੋਂ ਰਹਿ ਧੋ ਕੇ ਪੂਰਨ ਬ੍ਰਹਮ ਵਿੱਚ, ਨਿਰਾਕਾਰ ਵਿੱਚ ਭੇਦ ਹੋ ਜਾਣਾ। ਜਿਵੇਂ ਕੋਈ ਘੜਾ ਹੁੰਦਾ ਨਾ ਮਿੱਟੀ ਦਾ ਬਣਿਆ, ਉਹਨੂੰ ਤੋੜ ਕੇ ਡੰਡੇ ਨਾਲ ਉਹਦੇ ਅੰਦਰਲਾ ਜਿਹੜਾ ਆਕਾਸ਼ ਹੈ ਖਾਲੀ ਜਗ੍ਹਾ, ਉਹ ਬਾਹਰਲੀ ਖਾਲੀ ਜਗ੍ਹਾ ਨਾਲ ਮਿਲ ਜਾਂਦੀ। ਜਦੋਂ ਤੱਕ ਉਹ ਘੜਾ ਰਹਿੰਦਾ ਉਦੋਂ ਤੱਕ ਉਹ ਵੱਖਰੀ ਰਹਿੰਦੀ। ਘੜਾ ਤੋੜ ਦਿਓ ਡੰਡਾ ਮਾਰ ਕੇ, ਫਿਰ ਮਹਾਂਕਾਸ਼ ਵਿੱਚ ਮਿਲ। ਹੁਣ ਇਹ ਸਰੀਰ ਰੂਪੀ ਠੀਕਰਾ ਭੰਨਣ ਦਾ ਵੇਲਾ ਆ ਗਿਆ ਹੈ, ਔਰ ਅੰਦਰ ਦੀ ਜਿਹੜੀ ਆਤਮਾ ਹੈ ਉਹ ਪਰਮਾਤਮਾ ਵਿੱਚ ਚੇਤਨ ਚ ਮਿਲਾਉਣ ਦਾ ਸਮਾਂ ਹੈ।
ਸੁੰਦਰ ਸ਼ਾਹ ਸੰਗ ਤਕਰਾਰ,
ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਬਾਬਾ ਸੁੰਦਰ ਸ਼ਾਹ ਜੀ ਜੋ ਇੱਕ ਮੁਸਲਮਾਨ ਫਕੀਰ ਸੀ, ਦਿਓ ਨਗਰ ਅਯੁੱਧਿਆ ਤੋਂ ਤਕਰੀਬਨ 18 ਕੁ ਮੀਲ ਦਾ ਪੈਂਡਾ ਪੈਂਦਾ ਅਯੁੱਧਿਆ ਤੋਂ, ਜਿੱਥੇ ਬਾਬਾ ਜੀ ਨੇ ਆਪਣਾ ਸਰੀਰ ਤਿਆਗਿਆ, ਉੱਥੇ ਬਾਬਾ ਸੁੰਦਰ ਸ਼ਾਹ ਜੀ ਇਹ ਮੁਸਲਮਾਨ ਫਕੀਰ ਸੀ, ਉੱਥੇ ਰਹਿੰਦੇ ਸੀ। ਇਹ ਕਿਵੇਂ ਗੁਰੂ ਘਰ ਦੇ ਸ਼ਰਧਾਲੂ ਬਣੇ? ਇਹ ਜੋ ਪੀਰ ਬੁੱਢਣ ਸ਼ਾਹ ਜੀ ਸੀ ਨਾ, ਕੀਰਤਪੁਰ ਸਾਹਿਬ ਮਹਾਂਪੁਰਖ ਪੀਰ ਬੁੱਢਣ ਸ਼ਾਹ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਰਤਾਰਥ ਕੀਤਾ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਦੇ ਕੇ ਉਹਨਾਂ ਦਾ ਸਰੀਰ ਛੁਡਵਾਇਆ ਸੀ। ਪੀਰ ਬੁੱਢਣ ਸ਼ਾਹ ਜੀ ਦੇ ਚੇਲੇ ਸੀ ਸੁੰਦਰ ਸ਼ਾਹ ਜੀ, ਉਹਨਾਂ ਦੇ ਚੇਲੇ, ਉਹਨਾਂ ਕੋਲੋਂ ਹੀ ਗੁਰੂ ਘਰ ਦੀ ਜਾਗ ਸੁੰਦਰ ਸ਼ਾਹ ਨੂੰ ਲੱਗੀ ਸੀ। ਇਹ ਉੱਧਰ ਚਲੇ ਗਏ ਕਿਉਂਕਿ ਉਹਨਾਂ ਵੇਲਿਆਂ 'ਚ ਫਕੀਰ ਜਿਹੜੇ ਹੁੰਦੇ ਸੀ ਨਾ ਸਾਧੂ, ਉਹ ਅੱਜ ਵਾਂਗੂ ਬਹੁਤੇ ਡੇਰੇ ਬਣਾ ਕੇ ਨਹੀਂ ਸੀ ਰਹਿੰਦੇ। ਡੇਰੇ ਸਾਧੂ ਡੇਰੇਦਾਰ ਨਹੀਂ ਸੀ ਹੁੰਦਾ, ਉਹ ਕਹਿੰਦੇ ਜਾਂ ਸਾਧੂ ਕਹਿ ਲਓ ਜਾਂ ਡੇਰੇਦਾਰ ਕਹਿ ਲਓ, ਜਿਹੜਾ ਡੇਰੇਦਾਰ ਹੈ ਉਹ ਸਾਧੂ ਨਹੀਂ ਹੋ ਸਕਦਾ, ਜਿਹੜਾ ਸਾਧੂ ਹੈ ਉਹ ਡੇਰੇ 'ਤੇ ਪੱਕਾ ਵੱਜ ਕੇ ਨਹੀਂ ਰਹਿ ਸਕਦਾ, ਉਹਨੂੰ ਚੱਕਰਵਰਤੀ ਰਹਿਣ ਦਾ ਹੁਕਮ ਹੈ। ਵੀ ਸਾਰੀ ਧਰਤੀ ਸਾਧੂ ਦੀ ਹੈ, ਜਿੱਥੇ ਮਰਜ਼ੀ ਵਿਚਰੇ, ਬਹਿ ਕੇ ਪ੍ਰਚਾਰ ਕਰੇ, ਨਾਮ ਜਪਣ ਦਾ ਹੁਕਮ ਕਰੇ, ਉਹ ਸਾਧੂ ਦਾ ਜੀਵਨ। ਸਾਧੂ ਆਮ ਕਹਾਵਤਾਂ ਨੇ ਆਪਣੀਆਂ ਅਕਸਰ ਪੜ੍ਹਦੇ ਹਾਂ, ਸਾਧੂ ਚੱਲਦੇ ਭਲੇ ਅਤੇ ਨਗਰੀ ਵਸਦੀ ਭਲੀ। ਇਹਦਾ ਮਤਲਬ ਇਹ ਹੀ ਹੈ ਨਾ ਵੀ ਸਾਧੂ ਉਹੀ ਜਿਹੜਾ ਇੱਕ ਨਗਰ 'ਚ ਰਿਹਾ, ਉੱਥੇ ਉਹਨਾਂ ਨੂੰ ਭਜਨ ਬੰਦਗੀ ਦਾ ਉਪਦੇਸ਼ ਦਿੱਤਾ, 5-7 ਦਿਨ 10 ਦਿਨ, ਫਿਰ ਅਗਲੇ ਪਿੰਡ, ਉੱਥੋਂ ਫਿਰ ਅਗਲੇ ਪਿੰਡ, ਇਹ ਬਿਰਤੀ ਹੁੰਦੀ ਸੀ। ਉਹ ਸੁੰਦਰ ਸ਼ਾਹ ਜੀ ਪਹਿਲਾਂ ਰਹੇ ਇੱਥੇ, ਮੁੜ ਕੇ ਫਿਰਦਿਆਂ ਫਿਰਦਿਆਂ ਉੱਥੇ ਦਿਓ ਨਗਰ, ਉੱਥੇ ਜਾ ਕੇ ਭਜਨ ਕਰਨ ਲੱਗ ਪਏ। ਕਈ ਥਾਵਾਂ 'ਤੇ ਫਿਰ ਮਹਾਂਪੁਰਖਾਂ ਸਾਧੂਆਂ ਦਾ ਲਗਾਵ ਵੀ ਹੋ ਜਾਂਦਾ, ਉੱਥੇ ਮਨ ਲੱਗ ਜੇ ਉੱਥੇ ਫਿਰ ਭਜਨ ਕਰਨ ਲੱਗ ਪਏ। ਤੋ ਉੱਥੇ ਬਾਬਾ ਸੁੰਦਰ ਸ਼ਾਹ ਜੀ ਭਜਨ ਕਰਦੇ, ਉੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਹਨਾਂ ਨਾਲ ਇਕਰਾਰ ਕੀਤਾ ਸੀ। ਹਾਂਜੀ,
ਪਹੁੰਚਣ ਤਿਸ ਕੇ ਨਿਕਟ ਪਦਾਰ,
ਇਕਰਾਰ ਇਹ ਕੀਤਾ ਸੀ ਕਿ ਜਦੋਂ ਸਰੀਰ ਤਿਆਗਾਂਗੇ ਆਪਾਂ ਇਕੱਠੇ ਤਿਆਗਾਂਗੇ, ਅਸੀਂ ਤੁਹਾਡੇ ਕੋਲ ਆਵਾਂਗੇ। ਇੱਥੇ ਉਹਨਾਂ ਕਿਹਾ ਸੀ ਮਹਾਂਪੁਰਖੋ, ਜੇ ਇੱਕੋ ਸਮੇਂ ਸਰੀਰ ਤਿਆਗਣੇ ਨੇ ਆਪਾਂ, ਤੇ ਇੱਥੇ ਹੀ ਆਇਓ ਤੇ ਮੇਰੀ ਬਾਂਹ ਫੜ ਕੇ ਲੈ ਕੇ ਜਾਇਓ ਸੱਚਖੰਡ ਨਾਲ। ਹੁਣ ਵੇਖੋ ਜੇ ਗੁਰੂ ਸਾਹਿਬ ਕਿੱਡੀ ਖੇਡ ਦੇ ਮਾਲਕ ਹੋਣਗੇ, ਗੁਰੂ ਕੇ ਸਿੱਖਾਂ ਵਿੱਚ ਏਡੀ ਕਲਾ ਹੈ ਵੀ ਜੇ ਕਿਸੇ ਨਾਲ ਬਚਨ ਕੀਤਾ ਵੀ ਤੈਨੂੰ ਨਾਲ ਲੈ ਕੇ ਜਾਵਾਂਗੇ, ਬਾਂਹ ਫੜ ਕੇ ਸੱਚਖੰਡ ਲੈ ਕੇ ਗਏ ਬਾਬਾ ਬਿਧੀ ਚੰਦ ਸਾਹਿਬ। ਜਿਸ ਗੁਰੂ ਦੇ ਸਿੱਖ ਵਿੱਚ ਏਡੀ ਵੱਡੀ ਤਾਕਤ ਹੈ, ਉਹ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਕਿੱਡੀ ਤਾਕਤ ਦੇ ਮਾਲਕ ਹੋਣਗੇ।
ਸਤਿ ਸ੍ਰੀ ਅਕਾਲ।
ਬਾਬਾ ਜੀ ਨੇ ਬਚਨ ਕੀਤਾ ਸੀ, ਹੁਣ ਵੇਖਿਆ ਵੀ ਉਹ ਸਮਾਂ ਆ ਗਿਆ ਹੈ।
ਚਿਤ ਮੈਂ ਸਮਝ ਗੁਰੂ ਟਿਗ ਆਇਓ,
ਸਮਝ ਗਏ ਚਿਤ ਚ ਅੰਦਰ ਆਤਮੇ ਸੋਝੀ ਹੋ ਗਈ ਵੀ ਹੁਣ ਤਿਆਰੇ ਨੇ ਕਮਰ ਕੱਸੇ ਦੀ ਤਿਆਰੀ। ਇਹਨੂੰ ਕਮਰ ਕੱਸਾ ਕਹਿੰਦੇ ਖਾਲਸੇ ਦੇ ਬੋਲੇ ਚ। ਜਦੋਂ ਕੋਈ ਸਿੰਘ ਚੜਾਈ ਕਰ ਜਾਏ ਨਾ, ਤੇ ਹੁਣ ਚੜਾਈ ਸ਼ਬਦ ਵੀ ਆਮ ਕਰਕੇ ਪਤਾ ਹੁੰਦਾ ਵੀ ਚਾਲੇ ਪਾ ਗਿਆ ਜਾਂ ਕਾਲ ਚਲਾਣਾ ਕਰ ਗਿਆ ਜਾਂ ਹੁਕਮ ਸੱਤ ਹੋ ਗਿਆ ਜਾਂ ਪਰਲੋਕ ਗਮਨ ਕਰ ਗਿਆ ਸਵਰਗਵਾਸ ਹੋ ਗਿਆ। ਇਹ ਬੋਲਿਆਂ ਦਾ ਆਮ ਲੋਕਾਂ ਨੂੰ ਪਤਾ ਸੀ, ਪਰ ਪੁਰਾਤਨ ਸਮਿਆਂ ਚ ਸਿੰਘ ਜਦੋਂ ਕੋਈ ਚੜਾਈ ਕਰ ਜਾਏ, ਹੁਣ ਦੁਸ਼ਮਣ ਨੂੰ ਪਤਾ ਨਾ ਲੱਗੇ ਇਹੋ ਜਿਹੇ ਬੋਲੇ ਵਰਤਣੇ, ਜੇ ਦੁਸ਼ਮਣ ਨੂੰ ਪਤਾ ਲੱਗ ਗਿਆ ਵੀ ਚਾਲੇ ਪਾ ਗਿਆ ਚੜਾਈ ਕਰ ਗਿਆ, ਉਹਨਾਂ ਹਮਲੇ ਕਰ ਦੇਣੇ। ਤੋ ਪੁਰਾਤਨ ਬੋਲੇ ਸੀ ਖਾਲਸੇ ਦੇ ਵੀ ਸਿੰਘ ਕਮਰ ਕਸਾ ਕਰ ਗਏ। ਹੁਣ ਉਹਨਾਂ ਨੂੰ ਪਤਾ ਵੀ ਕਮਰ ਕਸਾ ਕਰ ਗਿਆ ਵੀ ਉਹਦਾ ਤਿਆਰ ਹੋ ਕੇ ਬੈਠਾ ਹੋਣਾ ਲੜਨ ਨੂੰ, ਦੁਸ਼ਮਣ ਨੂੰ ਆਪੇ ਹੀ ਸਹਿਮ ਆ ਜਾਣਾ। ਇਹ ਸਾਡੇ ਬੋਲੇ ਸੀ ਜਿਹੜੇ ਅਸੀਂ ਛੱਡ ਦਿੱਤੇ, ਹੁਣ ਸਾਨੂੰ ਬੋਲਿਆਂ ਦਾ ਬੋਧ ਹੀ ਨਹੀਂ ਰਿਹਾ। ਜੇ ਇਹਨਾਂ ਬੋਲਿਆਂ ਦੀ ਕੋਈ ਵਰਤੋਂ ਕਰੇ ਤੇ ਕਹਿੰਦੇ ਤਾਂ ਨਿਹੰਗਾਂ ਦੇ ਬੋਲੇ ਆ, ਖਾਲਸੇ ਦੇ ਬੋਲੇ ਆ ਸਾਰੇ, ਅਸੀਂ ਛੱਡ ਦਿੱਤੇ, ਨਿਹੰਗਾਂ ਸਿੰਘਾਂ ਨੇ ਸਾਂਭੇ ਹੋਏ ਨੇ। ਕਿਉਂਕਿ ਉਹਨਾਂ ਪੁਰਾਤਨ ਮਰਿਆਦਾ ਆਪਣੀ ਸਾਰੀ ਸਾਂਭੀ, ਉਦਾਂ ਹੀ ਘੋੜਿਆਂ ਤੇ ਰਹਿਣਾ ਕਾਠੀਆਂ ਤੇ, ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਪਿੰਡ ਤੋਂ ਦੂਜੇ, ਦੂਜੇ ਤੋਂ ਤੀਜੇ, ਰੋਜ਼ ਨਵੇਂ ਚੁੱਲ੍ਹੇ ਤਪਾਉਣੇ ਤੇ ਨਵਾਂ ਘਰ ਰੋਜ਼ ਬਣਾਉਣਾ, ਫਿਰ ਅਗਲੇ ਪਿੰਡ ਬਾਣੀ ਬਾਣੇ ਦਾ ਪ੍ਰਚਾਰ ਹੈ। ਇਹ ਸਾਰੇ ਖਾਲਸੇ ਨੂੰ ਮਹਾਰਾਜ ਨੇ ਬੋਲੇ ਦਿੱਤੇ, ਪਰ ਅਸੀਂ ਭੁਲਾ ਦਿੱਤੇ, ਛੱਡ ਦਿੱਤੇ। ਹੁਣ ਬਾਬਾ ਸੁੰਦਰ ਸਾਹਿਬ ਜੀ ਦੇ ਬਾਬਤ ਚੇਤੇ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸੋਚਿਆ ਵੀ ਹੁਣ ਕਮਰ ਕੱਸੇ ਦੇ ਤਿਆਰੇ ਹੋ ਗਏ ਨੇ, ਹੁਣ ਅਸੀਂ ਕਮਰ ਕੱਸਾ ਕਰਨਾ। ਹਾਂਜੀ,
ਹੱਥ ਜੋਰ ਕਰ ਬਿਨੇ ਅਲਾਇਵ।
ਬਾਬਾ ਜੀ ਗੁਰੂ ਸਾਹਿਬ ਦੇ ਚਰਨਾਂ ਚ ਆਏ, ਮਹਾਰਾਜ ਛੇਵੇਂ ਪਾਤਸ਼ਾਹ ਨੂੰ ਹੱਥ ਜੋੜੇ, ਸੀਸ ਝੁਕਾਇਆ ਤੇ ਬੇਨਤੀ ਕੀਤੀ,
ਲਾਲ ਚੰਦ ਕੋ ਪਾਸ ਬਿਠਾਏ।
ਬਾਬਾ ਲਾਲ ਚੰਦ ਜੀ ਨੂੰ ਨਾਲ ਲਿਆਏ। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਇੱਕੋ ਇੱਕ ਸਪੁੱਤਰ ਸੀ ਬਾਬਾ ਲਾਲ ਚੰਦ ਜੀ, ਉਹਨਾਂ ਨੂੰ ਨਾਲ ਲੈ ਕੇ ਆਏ।
ਸਭ ਕਿਛੇ ਆਪ ਲਖੋ ਸੁਖਦਾਏ,
ਨਾਲ ਹੀ ਬਿਠਾ ਲਿਆ ਗੁਰੂ ਸਾਹਿਬ ਦੇ ਚਰਨਾਂ ਚ, ਤੇ ਬਾਬਾ ਜੀ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਹੇ ਜਾਣੀ ਜਾਣ ਸਤਿਗੁਰੂ, ਐਸੀ ਕੋਈ ਗੱਲ ਨਹੀਂ ਜਿਹੜੀ ਤੁਸੀਂ ਨਹੀਂ ਜਾਣਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹੋ ਜਿਹਾ ਕੋਈ ਬਚਨ ਨਹੀਂ ਜਿਹੜਾ ਤੁਹਾਨੂੰ ਨਾ ਪਤਾ ਹੋਵੇ, ਇਹੋ ਜਿਹੀ ਕੋਈ ਗੱਲ ਨਹੀਂ ਜਿਹੜੀ ਅਸੀਂ ਦੱਸਣੀ ਹੈ ਤੇ ਤੁਹਾਨੂੰ ਪਹਿਲਾਂ ਨਾ ਪਤਾ ਹੋਵੇ। ਅਸੀਂ ਜੋ ਦੱਸਣਾ ਉਹ ਤੁਹਾਨੂੰ ਪਹਿਲਾਂ ਪਤਾ ਹੈ।
ਤਉ ਬੂਝ ਬੇਹੀਤ ਗੁਸਾਈ।
ਫਿਰ ਵੀ ਮਹਾਰਾਜ ਸਾਡਾ ਫਰਜ਼ ਬਣਦਾ ਕਿ ਤੁਸੀਂ ਜੋ ਪੁੱਛੋ ਅਸੀਂ ਦੱਸਣਾ, ਤਾਂ ਜੋ ਦੂਜਿਆਂ ਨੂੰ ਪਤਾ ਲੱਗ ਜਾਏ। ਹਾਂਜੀ,
ਕਹੋ ਬੈਸ ਮਮ ਸਕਲ ਬਿਤਾਈ।
ਕਹਿਣ ਲੱਗੇ ਮਹਾਰਾਜ, ਮੇਰੀ ਉਮਰ ਹੁਣ ਅਵਧ ਜਿਹੜੀ ਪਰਮੇਸ਼ਰ ਨੇ ਆਪ ਜੀ ਨੇ ਬਖਸ਼ੀ ਸੀ ਉਹ ਪੂਰੀ ਹੋਣ ਜਾ ਰਹੀ ਹੈ।
ਅੰਤ ਸਮਾਂ ਪਹੁੰਚਿਓ ਅਬਿਆਏ।
ਮਹਾਰਾਜ ਹੁਣ ਅੰਤਮ ਸਮਾਂ ਆ ਪਹੁੰਚਿਆ ਹੈ। ਹਾਂਜੀ,
ਤਜੋ ਦੇ ਤੁਮਰੇ ਗੁਣ ਗਾਏ।
ਕਿਰਪਾ ਕਰੋ ਇਹ ਅੰਤਮ ਸਮਾਂ ਸੁਖਾਲਾ ਹੋਵੇ ਕਿ ਮੈਂ ਤੁਹਾਡੇ ਗੁਣ ਗਾਉਂਦਿਆਂ ਗਾਉਂਦਿਆਂ ਆਪਣੀ ਦੇਹ ਤਿਆਗਾਂ। ਬਸ ਹੋਰ ਕੀ ਚਾਹੀਦਾ, ਗੁਰੂ ਸਾਹਿਬ ਦੀਆਂ ਸਿਫਤਾਂ ਕਰਦਿਆਂ, ਗੁਰੂ ਗੁਰੂ ਜਪਦਿਆਂ, ਗੁਰੂ ਕਹਿੰਦਿਆਂ ਪ੍ਰਾਣ ਬਾਹਰ ਨਿਕਲੇ ਮੁੜ ਕੇ ਆਵੇ ਹੀ ਨਾ, ਵਾਹਿਗੁਰੂ ਕਹਿੰਦਿਆਂ ਹੀ ਸਵਾਸਾਂ ਦਾ ਜਿਹੜਾ ਇਹ ਖੇਡ ਦਾ ਵਰਤਾਰਾ ਚੱਲ ਰਿਹਾ, ਬਸ ਇਹੋ ਜਿਹਾ ਨਿਕਲੇ ਸਵਾਸ ਮੁੜ ਨਾ ਵਾਪਸ ਪਰਤੇ। ਫਿਰ ਤੇ ਮਹਾਰਾਜ ਤੁਹਾਡੇ ਗੁਣ ਗਾਉਂਦਿਆਂ ਗਾਉਂਦਿਆਂ ਇਹ ਤਨ ਛੁੱਟ ਜਾਏ।
ਇਸ ਮੈਂ ਇੱਕ ਹਿਤ ਹੈ ਔਰ।
ਮਹਾਰਾਜ ਹੁਣ ਇਹਦੇ ਵਿੱਚ ਇੱਕ ਹੋਰ ਕਾਰਨ ਹੈ, ਮੇਰੇ ਸਰੀਰ ਤਿਆਗਣ ਵਿੱਚ ਇੱਕ ਹੋਰ ਰਮਜ ਹੈ।
ਸੁੰਦਰ ਸ਼ਾ ਬਸੇ ਜਿਸ ਠੌਰ।
ਮੈਂ ਇਹ ਸਰੀਰ ਇੱਥੇ ਨਹੀਂ ਤਿਆਗ ਸਕਦਾ, ਉਹਦਾ ਕਾਰਨ ਹੈ ਕਿ ਜਿਹੜੀ ਜਗ੍ਹਾ ਤੇ ਭਾਈ ਸੁੰਦਰ ਸ਼ਾਹ ਜੀ ਉਹ ਮੁਸਲਮਾਨ ਫਕੀਰ ਮਹਾਂਪੁਰਖ ਉਹ ਰਹਿੰਦੇ ਹਨ।
ਹੁਕਮ ਆਪ ਕੋ ਲੀਤੇ ਜਾਓ।
ਉੱਥੇ ਆਪ ਜੀ ਦੀ ਆਗਿਆ ਲੈ ਕੇ ਮੈਂ ਜਾਵਾਂਗਾ ਜੇ ਤੁਸੀਂ ਹੁਕਮ ਕਰੋਗੇ, ਕਿਉਂਕਿ ਉਹਨਾਂ ਨਾਲ ਮੈਂ ਬਚਨ ਕੀਤਾ ਸੀ ਸੁੰਦਰ ਸ਼ਾਹ ਜੀ ਨਾਲ, ਤੇ ਆਪ ਜੀ ਦੀ ਜੇ ਆਗਿਆ ਹੋਵੇਗੀ ਫਿਰ ਮੈਂ ਜਾਵਾਂਗਾ।
ਤੈ ਤਨ ਤਜ ਪਰ ਲੋਕ ਸਿਧਾਓ।
ਔਰ ਉੱਥੇ ਸੁੰਦਰ ਸ਼ਾਹ ਨਾਲ ਮਿਲ ਕੇ ਆਪਣਾ ਤਨ ਤਿਆਗਾਂਗਾ ਔਰ ਪਰਲੋਕ ਵਿੱਚ ਆਪ ਜੀ ਦੇ ਚਰਨਾਂ ਵਿੱਚ ਬਿਰਾਜਾਂਗੇ।
ਕਰ ਆਇਓ ਤੈ ਸੋ ਤਕਰਾਰ।
ਜਦੋਂ ਆਪ ਜੀ ਨੇ ਮੈਨੂੰ ਪਹਿਲੋਂ ਭੇਜਿਆ ਸੀ ਉਦੋਂ ਮੈਂ ਸੁੰਦਰ ਸ਼ਾਹ ਨਾਲ ਇਕਰਾਰ ਕਰਕੇ ਆਇਆ ਸੀ, ਬਚਨ ਕਰਕੇ ਆਇਆ ਸੀ,
ਮਿਲ ਦੋਨੋਂ ਇੱਕ ਥਲ ਨਿਰਧਾਰ,
ਮੈਂ ਕਹਿ ਕੇ ਆਇਆ ਸੀ ਕਿ ਆਪਾਂ ਦੋਵੇਂ ਇੱਕੋ ਜਗ੍ਹਾ ਤੇ ਇੱਕੋ ਵੇਲੇ ਤਨ ਤਿਆਗਾਂਗੇ,
ਇੱਕ ਸਮੇਂ ਤਜ ਦੋਨੋਂ ਦੇਹ,
ਇੱਕੋ ਸਮੇਂ, ਕਿਉਂਕਿ ਜਿੰਨੀ ਉਹਦੀ ਅਵਧੀ ਆ ਉਨੀ ਮੇਰੀ ਆ, ਜਿੰਨੇ ਉਹਦੇ ਸਵਾਸ ਪੂਰੇ ਹੋਣੇ ਉਸੇ ਵੇਲੇ ਮੇਰੇ ਹੋਣੇ। ਤੋ ਪਾਤਸ਼ਾਹ ਜੀ, ਮੈਂ ਫਿਰ ਉਹਦੇ ਨਾਲ ਬਚਨ ਕੀਤਾ ਸੀ ਕਿ ਆਪਾਂ ਇਕੱਠੇ ਇੱਕੋ ਜਗ੍ਹਾ ਤੇ ਇੱਕੋ ਥਾਂ ਤੇ ਇੱਕੋ ਵੇਲੇ ਤਨ ਤਿਆਗਾਂਗੇ,
ਗਮਨੇ ਸ਼੍ਰੀ ਸਤਿਗੁਰ ਕੇ ਗ੍ਰਹਿ,
ਔਰ ਇੱਕੋ ਵੇਲੇ ਤਨ ਤਿਆਗ ਕੇ ਗੁਰੂ ਨਗਰੀ ਚ ਗੁਰੂ ਘਰ ਜਾਵਾਂਗੇ।
ਸੋ ਅਬ ਚਾਹੋ ਕਰਿਓ ਮੈਂ ਸਾਚਾ,
ਜਿਹੜਾ ਬਚਨ ਮੈਂ ਭਾਈ ਸੁੰਦਰ ਸ਼ਾਹ ਨਾਲ ਕੀਤਾ ਸੀ, ਮਹਾਰਾਜ ਕਿਰਪਾ ਕਰੋ ਹੁਣ ਉਸ ਬਚਨ ਨੂੰ ਸੱਚ ਕਰਾਂ, ਮੇਰੇ ਤੇ ਇਹ ਦਇਆ ਕਰ ਦੇ। ਆਪ ਜੀ ਦੇ ਸੇਵਕ ਦੀ ਰਸਨਾ ਤੋਂ ਜਿਹੜਾ ਬਚਨ ਹੋਇਆ ਉਹ ਬਚਨ ਹੁਣ ਪੂਰਾ ਹੋਵੇ ਮਹਾਰਾਜ, ਉਹ ਬਚਨ ਮੈਂ ਹੁਣ ਸੱਚ ਕਰਾਂ।
ਪਹੁੰਚਣ ਮੈਂ ਤੈ ਚਿਤ ਹਿਤ ਰਾਚਾ,
ਉੱਥੇ ਜਾਣ ਲਈ ਹੁਣ ਮੇਰੇ ਚਿਤ ਚ ਭਲਾਖਾ ਹੈ।
ਸ਼੍ਰੀ ਹਰ ਗੋਬਿੰਦ ਸੁਨ ਮੁਸਕਾਏ,
ਜਦੋਂ ਬਾਬਾ ਬਿਧੀ ਚੰਦ ਜੀ ਨੇ ਏਦਾਂ ਬੇਨਤੀ ਕੀਤੀ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਮੁਸਕਰਾਏ,
ਨਿਜ ਤਿਆਰੀ ਕਰ ਹਮ ਟਿਗ ਆਏ।
ਮਹਾਰਾਜ ਕਹਿੰਦੇ ਬਿਧੀ ਚੰਦ ਜੀ, ਤਿਆਰੀਆਂ ਦਾ ਪਹਿਲਾਂ ਹੀ ਤੁਸੀਂ ਕਰ ਆਏ ਹੋ ਤੇ ਤਿਆਰੀ ਕਰਕੇ ਹੁਣ ਸਾਡੇ ਕੋਲ ਆਏ, ਤਿਆਰੀ ਦਾ ਤੁਸੀਂ ਕਰ ਆਏ, ਤਿਆਰੀ ਪਹਿਲੋਂ ਕਰਕੇ ਸਾਡੇ ਕੋਲ ਆਏ ਹੋ।
ਕਯੋ ਬਾਕ ਸੋ ਸੱਚ ਕਰੀ ਜੇ,
ਹਾਂ ਜਿਹੜਾ ਬਚਨ ਤੁਸੀਂ ਕੀਤਾ ਉਹ ਸੱਚ ਕਰੋ, ਕਿਉਂਕਿ ਸੂਰਬੀਰ ਬਚਨ ਦੇ ਬਲੀ ਹੁੰਦੇ ਹਨ। ਜਿਹੜਾ ਬਚਨ ਆਪ ਜੀ ਨੇ ਕੀਤਾ ਉੱਥੇ ਬਾਬੇ ਸੁੰਦਰ ਸ਼ਾਹ ਨਾਲ, ਉਹ ਬਚਨ ਹੁਣ ਤੁਸੀਂ ਪੂਰਾ ਕਰੋ।
ਸੁੰਦਰ ਸ਼ਾਹ ਮਿਲੋ ਸੰਗ ਲੀਜੇ,
ਜਾਓ ਸੁੰਦਰ ਸ਼ਾਹ ਨੂੰ ਮਿਲੋ, ਉਹਨਾਂ ਨੂੰ ਨਾਲ ਲਓ,
ਇਕੱਠੇ ਹੋਏ ਗੁਰ ਸਦਨ ਸਿਧਾਰੋ,
ਔਰ ਇਕੱਠੇ ਹੋ ਕੇ ਦੋਵੇਂ ਮਹਾਂਪੁਰਖ ਗੁਰੂ ਨਾਨਕ ਸਾਹਿਬ ਦੇ ਘਰ ਜਾਓ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬਿਰਾਜੋ।
ਮ੍ਰਿਖਾ ਜਗਤ ਕੋ ਮੇਲ ਵਿਚਾਰੋ,
ਆ ਜਿਹੜਾ ਜਗਤ ਦਾ ਮੇਲ ਹੈ ਨਾ, ਇਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਸੱਚ ਨਹੀਂ ਹੈ। ਇਹ ਜਿਹੜਾ ਜਗਤ ਦਾ ਮੇਲ ਹੈ ਇਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਸੱਚ ਨਹੀਂ ਹੁੰਦਾ। ਜੇ ਮੋਟਾ ਜਿਹਾ ਸਮਝਣਾ ਹੋਵੇ, ਮ੍ਰਿਗ ਤ੍ਰਿਸ਼ਨਾ ਦਾ ਪਾਣੀ ਅੱਜ ਕੱਲ੍ਹ ਸੌਖਾ ਸਮਝ ਸਕਦੇ, ਅੱਗੇ ਲੂਆਂ ਚੱਲਣੀਆਂ ਨੇ ਨਾ ਜੂਨ ਦੇ ਮਹੀਨੇ ਚ, ਤੇ ਸੜਕ ਤੇ ਆਪਾਂ ਗੱਡੀ ਲੈ ਕੇ ਜਾਂਦੇ ਹੋਈਏ ਨਾ, ਤੇ ਦੂਰੋਂ ਤੁਹਾਨੂੰ ਸੜਕ ਦੇ ਉੱਤੇ ਪਾਣੀ ਜਿਹਾ ਚਮਕਦਾ ਦਿਸੂ, ਪਰ ਹੁੰਦਾ ਤਾਂ ਨਹੀਂ ਪਾਣੀ ਉਹ। ਉਹਨੂੰ ਕਹਿੰਦੇ ਮ੍ਰਿਗ ਤ੍ਰਿਸ਼ਨਾ ਦਾ ਪਾਣੀ। ਜੇ ਉਹਨੂੰ ਪੀ ਕੇ ਪਿਆਸ ਬੁਝਾਣੀ ਚਾਹੀਏ, ਬੁਝਦੀ ਹੈ? ਨਹੀਂ ਬੁਝਦੀ, ਕਿਉਂਕਿ ਹੈ ਹੀ ਨਹੀਂ ਉਹ। ਪਾਤਸ਼ਾਹ ਕਹਿੰਦੇ ਆ ਜਿਹੜਾ ਜਗਤ ਦਾ ਮੇਲ ਹੈ ਨਾ ਬਿਧੀ ਚੰਦ ਜੀ, ਆ ਆਪਾਂ ਸਾਰੇ ਮਿਲੇ ਬੈਠੇ ਆ ਇਕੱਠੇ ਆ, ਇਹ ਮੇਲ ਅਸਲ ਵਿੱਚ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਹੈ, ਦਿਸਦਾ ਹੈ ਪਰ ਹੈ ਨਹੀਂ। ਅਸਲੀ ਮੇਲਾ ਤਾਂ ਉੱਥੇ ਹੁੰਦਾ ਜਿੱਥੇ ਗੁਰੂ ਨਾਨਕ ਸਾਹਿਬ ਬਿਰਾਜਦੇ ਹੈ, ਉਹ ਹੈ ਮੇਲਾ। ਆ ਮੇਲਾ ਨਹੀਂ, ਇਹ ਤਾਂ ਮ੍ਰਿਗ ਤ੍ਰਿਸ਼ਨਾ ਦਾ ਮੇਲਾ ਹੈ।
ਬਿਧੀ ਚੰਦ ਬੰਦਤ ਕਰ ਬੰਦ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਜੀ ਨੇ ਹੱਥ ਜੋੜ ਕੇ ਗੁਰੂ ਚਰਨਾਂ ਤੇ ਵੰਦਨਾ ਕੀਤੀ।
ਲਾਲ ਚੰਦ ਦੇਖਿਓ ਟਿਗ ਨੰਦ,
ਫਿਰ ਬਾਬਾ ਜੀ ਨੇ ਆਪਣੇ ਪੁੱਤਰ ਲਾਲ ਚੰਦ ਵੱਲ ਵੇਖਿਆ।
ਸੋ ਸਤਿਗੁਰ ਕੇ ਪਾਇਨ ਪਾਇਓ,
ਬਾਬਾ ਲਾਲ ਚੰਦ ਨੂੰ ਕਿਹਾ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ, ਲਾਲ ਚੰਦ ਇਹ ਦੀਨ ਦੁਨੀਆਂ ਦੇ ਮਾਲਕ ਸਾਡੇ ਸਿਰਜਣਹਾਰ ਸਵਾਮੀ ਹਨ, ਬੰਦੀ ਛੋੜ ਗੁਰਦੇਵ ਹਨ, ਇਹਨਾਂ ਦੇ ਚਰਨਾਂ ਤੇ ਆਪਣਾ ਸੀਸ ਰੱਖ।
ਸੇਵ ਕਰਨ ਨਿਸ਼ਕਪਟ ਸਿਖਾਇਓ,
ਔਰ ਸੇਵਾ ਕਰਨੀ ਪਹਿਲਾਂ ਹੀ ਸਿਖਾ ਦਿੱਤੀ ਸੀ ਬਾਬਾ ਬਿਧੀ ਚੰਦ ਜੀ ਨੇ, ਬਾਬਾ ਲਾਲ ਚੰਦ ਜੀ ਨੂੰ, ਕਿ ਨਿਸ਼ਕਪਟ ਹੋ ਕੇ ਸੇਵਾ ਕਰਨ ਵੇਲੇ ਕਪਟ ਨਹੀਂ ਹੋਣਾ ਚਾਹੀਦਾ, ਫਰੇਬ ਨਹੀਂ, ਵਿਖਾਵਾ ਨਹੀਂ। ਕਪਟ ਦਾ ਮਤਲਬ ਵੀ ਵਿਖਾਵੇ ਵਾਸਤੇ ਸੇਵਾ ਕਰਨੀ, ਉਹਨੂੰ ਕਪਟ ਵਾਲੀ ਸੇਵਾ ਕਹਿੰਦੇ, ਵੀ ਮੈਨੂੰ ਵੇਖਣ ਲੋਕ ਸੇਵਾ ਕਰਦੇ ਨੂੰ। ਨਾ ਭਾਈ, ਇਹ ਵਿਖਾਵਾ ਅੱਜ ਸਾਡੇ ਚ ਬਹੁਤ ਜ਼ਿਆਦਾ ਹੈ, ਅਸੀਂ ਵਿਖਾਵੇ ਵਾਸਤੇ ਸੇਵਾ ਕਰਦੇ। ਗੁਰੂ ਘਰ ਦੇ ਵਿੱਚ ਵੀ ਜੇ ਸੇਵਾ ਕਰੀਏ ਤੇ ਵਿਖਾਵੇ ਵਾਸਤੇ। ਗ੍ਰੰਥੀ ਸਿੰਘ ਚੌਰ ਸਾਹਿਬ ਤਾਂ ਕਰਦਾ ਜੇ ਵੇਖਦਾ ਹੋਵੇ ਸੰਗਤ ਵਿੱਚੋਂ ਕੋਈ, ਨਹੀਂ ਤਾਂ ਨਹੀਂ। ਵਿਖਾਵਾ ਨਹੀਂ ਆ ਜਾਂਦਾ ਕਈ ਵਾਰੀ ਮਨ ਚ ਵੀ ਵੇਖੇ ਹੁਣ ਕੋਈ, ਲੋਕਾਂ ਦੇ ਵੇਖਣ ਦਾ ਭੈ ਹੈ, ਜਾਂ ਫਿਰ ਜਦੋਂ ਵੀ ਕੋਈ ਸੇਵਾ ਵਿੱਚ ਫਿਰ ਉਹ ਵਿਖਾਵੇ ਦੀ ਬਿਰਤੀ। ਵੀ ਮੇਰਾ ਨਾਂ ਨਹੀਂ ਬੋਲਿਆ, ਮੈਂ ਇੰਨੀ ਸੇਵਾ ਕੀਤੀ। ਸੈਕਟਰੀ ਵੱਲ ਵੇਖਦੇ ਇੱਦਾਂ ਜਿਵੇਂ ਕੋਈ ਬੈੜਾ ਸਾਨ ਨਹੀਂ ਵੇਖਦਾ, ਮਾਰ ਖੋਰਾ, ਇਹਨੇ ਨਾਂ ਨਹੀਂ ਲਿਆ ਮੇਰਾ, ਵੀ ਇਹਨੂੰ ਪਾੜ ਕੇ ਰੱਖਦਿਆਂ, ਕਿਉਂ ਨਹੀਂ ਬੋਲਿਆ ਮੈਂ ਇੰਨੀ ਸੇਵਾ ਕੀਤੀ। ਇਹ ਨਹੀਂ ਸੇਵਾ, ਸੇਵਾ ਉਹ ਹੈ ਜਿੱਥੇ ਵਿਖਾਵਾ ਹੈ ਹੀ ਨਹੀਂ, ਵੀ ਪਤਾ ਹੀ ਨਹੀਂ ਕੀਤੀ ਕਿ ਸੇਵਾ ਕਿ ਨਹੀਂ। ਇਹੋ ਜਿਹੇ ਗੁਰਮੁਖ ਸੇਵਾ ਵਾਲੇ ਹੈਣ ਗੁਰੂ ਘਰਾਂ ਵਿੱਚ, ਐਸਾ ਨਹੀਂ ਵੀ ਨਹੀਂ ਹਨ, ਉਹ ਜਣਾਉਂਦੇ ਹੀ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਵੀ ਹੈਣ ਕਿ ਨਹੀਂ ਗੁਰੂ ਘਰ ਵਿੱਚ, ਉਹ ਆਏ ਵੀ ਨੇ ਕਿ ਨਹੀਂ ਆਏ। ਸੇਵਾ ਕਰਕੇ ਕਿੱਡੀ ਵੱਡੀ ਬਖਸ਼ਿਸ਼ ਦੇ ਪਾਤਰ ਬਣ ਗਏ, ਉਹਨੂੰ ਕਹਿੰਦੇ ਨੇ ਨਿਸ਼ਕਪਟ ਹੋ ਕੇ ਸੇਵਾ ਕਰ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਲਾਲ ਚੰਦ ਜੀ ਨੂੰ ਨਿਸ਼ਕਪਟ ਹੋ ਕੇ ਸੇਵਾ ਕਰਨ ਦੀ ਯੁਗਤੀ ਦੱਸ ਦਿੱਤੀ ਸੀ, ਵੀ ਵਿਖਾਵੇ ਵਾਲੀ ਸੇਵਾ ਨਹੀਂ, ਬਸ ਭਾਵਨਾ ਨਾਲ, ਪ੍ਰੇਮ ਨਾਲ। ਹਾਂਜੀ,
ਭੁਗਤ ਮੁਕਤ ਦੋਨੋਂ ਗੁਰ ਪਾਸ।
ਦੱਸਿਆ ਲਾਲ ਚੰਦ, ਸਤਿਗੁਰਾਂ ਦੀ ਸੇਵਾ ਕਰੇਗਾ, ਗੁਰੂ ਸਾਹਿਬ ਦੇ ਚਰਨਾਂ ਚ ਭੁਗਤੀ ਵੀ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਮੁਕਤੀ ਵੀ ਹੈ। ਹਾਂਜੀ,
ਨੈ ਤਿਆਗੋ ਨਿਤ ਰਹੋ ਆਵਾਸ।
ਬੇਟਾ ਲਾਲ ਚੰਦ, ਕਦੇ ਗੁਰੂ ਚਰਨਾਂ ਦਾ ਤਿਆਗ ਨਾ ਕਰੀ।
ਜੋ ਆਇਸ ਦੇ ਤੂਰਨ ਕਰੀਏ,
ਜੋ ਗੁਰਦੇਵ ਆਗਿਆ ਦੇਣ, ਝੱਟ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਉਹ ਆਗਿਆ ਦੀ ਪਾਲਣਾ ਕਰਨੀ, ਜੋ ਹੁਕਮ ਕਰਨ ਉਹ ਕਰਨਾ ਹੈ।
ਗੁਰ ਕਾਰਜ ਕੋ ਬਿਲਮ ਨ ਧਰੀਏ।
ਜਿਹੜਾ ਗੁਰੂ ਘਰ ਦਾ ਕਾਰਜ ਆ ਉਹਦੇ ਲਈ ਦੇਰੀ ਨਹੀਂ ਕਰਨੀ, ਜਿਹੜਾ ਕਾਰਜ ਗੁਰਦੇਵ ਦਾ ਹੈ ਉਹਦੇ ਲਈ ਦੇਰੀ ਨਹੀਂ ਕਰਨੀ। ਲਾਲ ਚੰਦ,
ਸ੍ਰੀ ਹਰਗੋਬਿੰਦ ਗਹਿ ਕਰ ਬਾਉ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬੇ ਲਾਲ ਚੰਦ ਜੀ ਦੀ ਬਾਂਹ ਫੜ ਕੇ ਬਾਬਾ ਜੀ ਨੇ ਮਹਾਰਾਜ ਜੀ ਵੱਲ ਕੀਤੀ, ਸਤਿਗੁਰੂ ਜੀ ਨੇ ਬਾਂਹ ਫੜੀ ਬਾਬੇ ਲਾਲ ਚੰਦ ਦੀ।
ਦਈ ਤੀਰ ਤੁਮ ਸਮ ਇਸ ਚਾਹੂ।
ਔਰ ਭਾਈ ਲਾਲ ਚੰਦ ਜੀ ਦੀ ਬਾਂਹ ਫੜ ਕੇ ਮਹਾਰਾਜ ਬਾਬਾ ਜੀ ਨੇ ਫੜਾਈ, ਸੇਵੇਂ ਪਾਤਸ਼ਾਹ ਨੇ ਫੜੀ, ਤੇ ਗੁਰਦੇਵ ਕਹਿਣ ਲੱਗੇ ਬਿਧੀ ਚੰਦ ਜੀ, ਦੁਬਾਰਾ ਪੜੀ,
ਦਈ ਤੀਰ ਤੁਮ ਸਮ ਇਸ ਚਾਹੋ।
ਕਹਿੰਦੇ ਬਿਧੀ ਚੰਦ ਜੀ, ਜਿਵੇਂ ਤੁਹਾਨੂੰ ਅਸੀਂ ਪ੍ਰੇਮ ਕਰਦੇ ਹਾਂ ਉਦਾਂ ਇਹਦੇ ਨਾਲ ਪ੍ਰੇਮ ਕਰਾਂਗੇ, ਜਿਵੇਂ ਤੁਹਾਨੂੰ ਚਾਹੁੰਦੇ ਹਾਂ ਉਦਾਂ ਇਹਨੂੰ ਚਾਹਾਂਗੇ।
ਤੋਰ ਮੋਰ ਮੈਂ ਭੇਦ ਨਾ ਕੋਈ।
ਭਾਈ ਬਿਧੀ ਚੰਦ ਜੀ, ਤੇਰੇ ਵਿੱਚ ਔਰ ਮੇਰੇ ਵਿੱਚ ਹੁਣ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਆ ਸਿਖਰ, ਸੇਵਕ ਦੀ ਘਾਲਣਾ ਦਾ ਸਿਖਰ ਕੀ ਹੈ? ਸੇਵਕ ਦੀ ਘਾਲਣਾ ਦਾ ਸਿਖਰ ਹੈ ਜਿੱਥੇ ਗੁਰਦੇਵ ਕਹਿਣ ਹੁਣ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ। ਇਹ ਆ ਘਾਲਣਾ ਦਾ ਸਿਖਰ। ਮਹਾਰਾਜ ਜੀ ਕਹਿੰਦੇ ਤੇਰੇ ਵਿੱਚ ਔਰ ਮੇਰੇ ਵਿੱਚ ਹੁਣ ਕੋਈ ਭੇਦ ਨਹੀਂ।
ਗੁਰਸਿੱਖ ਨਾਮ ਰਹੀ ਅਬ ਦੋਈ।
ਹੁਣ ਨਾਮ ਕਰਕੇ ਆਪਾਂ ਦੋ ਰਹਿ ਗਏ ਹਾਂ, ਮੈਂ ਨਾਮ ਕਰਕੇ ਗੁਰੂ ਹਾਂ, ਤੂੰ ਨਾਮ ਕਰਕੇ ਸਿੱਖ ਹੈ, ਬਸ ਇਹੀ ਫਰਕ ਹੈ ਹੁਣ। ਪਰ ਹੁਣ ਅੰਦਰੋਂ ਕੋਈ ਫਰਕ ਨਹੀਂ ਰਿਹਾ, ਨਾਮ ਕਰਕੇ ਹੀ ਦੋ ਹਾਂ।
ਰੂਪ ਇੱਕ ਮੇਰੇ ਸੰਗ ਪਇਓ।
ਤੁਹਾਡਾ ਰੂਪ ਹੁਣ ਮੇਰੇ ਸੰਗ ਮਿਲ ਕੇ ਇੱਕ ਬੇਕੀ ਹੋ ਗਿਆ ਹੈ।
ਗੁਰ ਘਰ ਕਾਜ ਬਹੁਤ ਤੈ ਕੀਓ।
ਬਾਬਾ ਬਿਧੀ ਚੰਦ ਜੀ, ਤੁਸੀਂ ਗੁਰੂ ਘਰ ਦੇ ਬਹੁਤ ਕਾਰਜ, ਬਹੁਤ ਸੇਵਾਵਾਂ ਕੀਤੀਆਂ ਨੇ।
ਆਗੇ ਲਾਲ ਚੰਦ ਅਬ ਸੇਵੇ।
ਤੁਹਾਡੇ ਤੋਂ ਬਾਅਦ ਅੱਗੇ ਗੁਰੂ ਘਰ ਦੀ ਸੇਵਾ ਬਾਬਾ ਲਾਲ ਚੰਦ ਜੀ ਕਰਨਗੇ।
ਹਮ ਪਾਛੇ ਗੁਰਤਾ ਜੋ ਲੇਵੇ।
ਸਾਡੇ ਤੋਂ ਬਾਅਦ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ,
ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭ ਹੈ ਗੁਰ ਕਰ ਸੰਗ ਸੁਖੈਨੀ।
ਜਿਵੇਂ ਪਾਤਸ਼ਾਹ ਨੇ ਵਰ ਦਿੱਤੇ, ਆਖਿਆ ਬਾਬਾ ਬਿਧੀ ਚੰਦ ਜੀ, ਸਾਡੇ ਤੋਂ ਬਾਅਦ ਜਿਹੜੇ ਗੁਰਤਾ ਗੱਦੀ ਤੇ ਗੁਰਦੇਵ ਹੋਣਗੇ, ਤੇ ਤੁਹਾਡੀ ਜਿਹੜੀ ਅੱਗੇ ਪੀੜ੍ਹੀ ਚੱਲੇਗੀ, ਪੁਸ਼ਤਾਂ ਚੱਲਣਗੀਆਂ, ਉਹਨਾਂ ਸਮੂਹ ਪੁਸ਼ਤਾਂ ਦੀ ਸਾਂਝ ਤੁਹਾਡੀ ਗੁਰੂ ਘਰ ਨਾਲ ਬਣੀ ਰਹੇਗੀ। ਸਦਾ ਸਾਂਝ ਪੁਸ਼ਤੈਨੀ, ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭੈ ਗੁਰ ਘਰ ਸੰਗ ਸੁਖੈਨੀ। ਪੁਸ਼ਤ ਦਰ ਪੁਸ਼ਤ ਤੁਹਾਡੀ ਸਾਂਝ ਗੁਰੂ ਘਰ ਨਾਲ ਬਣੀ ਰਹੇਗੀ ਔਰ ਨਿਭੇਗੀ ਅੰਤ ਤਾਈ, ਜਿਹੜੀ ਹੁਣ ਤੱਕ ਛੇਵੇਂ ਪਾਤਸ਼ਾਹ ਦੇ ਬਚਨਾਂ ਨਾਲ ਨਿਭ ਰਹੀ ਹੈ। ਇਸ ਵੇਲੇ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ, ਜੋ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅੰਸ ਵੰਸ ਵਿੱਚੋਂ ਗੁਰੂ ਘਰ ਦੀ ਸੇਵਾ ਕਰਦੇ ਪ੍ਰਚਾਰ। ਹਾਂਜੀ,
ਇਤਿਆਦਿਕ ਕਹਿ ਕਰਿਓ ਵਿਸਰਜਨ।
ਏਦਾਂ ਇਹ ਵਰ ਦੇ ਕੇ, ਇਹ ਬਚਨ ਕਰਕੇ ਗਰੀਬਨਵਾਜ ਪਾਤਸ਼ਾਹ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਵਿਦਾ ਕੀਤਾ।
ਬਾਰ ਬਾਰ ਹੀਰਤ ਕਰ ਅਰਜਨ,
ਬਾਰ ਬਾਰ ਬਾਬਾ ਜੀ ਦਾ ਜਾਂਦੇ ਆ ਪਰ ਬਾਰ ਬਾਰ ਗੁਰੂ ਸਾਹਿਬ ਵੱਲ ਵੇਖਦੇ, ਜਾਂਦਿਆਂ ਜਾਂਦਿਆਂ ਵੀ ਮੁੜ ਮੁੜ ਕੇ ਸਤਿਗੁਰਾਂ ਵੱਲ ਵੇਖਦੇ।
ਚਰਨ ਸਰੋਜ ਨਮੋ ਕਰ ਚੱਲਿਓ,
ਚਰਨਾਂ ਤੇ ਬਾਰ ਬਾਰ ਨਮਸਕਾਰਾਂ ਕਰਦੇ ਬਾਬਾ ਬਿਧੀ ਚੰਦ ਜੀ।
ਕਮਲ ਬਿਲੋਚਨ ਤੀ ਜਲ ਟੱਲਿਓ,
ਨੇਤਰਾਂ ਵਿੱਚੋਂ ਬਾਬਾ ਜੀ ਦੇ ਨੀਰ ਵਹਿ ਟੁਰਿਆ ਬਾਬਾ ਬਿਧੀ ਚੰਦ ਸਾਹਿਬ ਜੀ ਦੇ। ਭਾਵੇਂ ਸਰੀਰਾਂ ਦੀ ਖੇਡ ਤੋਂ ਪਰੇ ਨੇ ਪਰ ਫਿਰ ਵੀ ਤਾਂ ਸਰੀਰਾਂ ਦਾ ਵਿਛੋੜਾ ਤਾਂ ਹੈ ਨਾ ਇੱਕ ਵਾਰ। ਜਿਹੜੇ ਆਨੰਦ ਗੁਰਦੇਵ ਦੀ ਸ਼ਰਨ ਚ ਮਾਣੇ ਹਨ, ਗੁਰਦੇਵ ਦੀ ਸੰਗਤ ਦਾ ਜੋ ਸੁੱਖ ਮਾਣਿਆ ਹੈ, ਹੁਣ ਉੱਥੋਂ ਜਾ ਰਹੇ ਹਨ ਤੇ ਸੁਭਾਵਕ ਸੀ ਬਿਰਹਾ ਹੈ ਵਿਛੋੜਾ ਹੈ, ਤੋ ਬਾਬਾ ਜੀ ਦੇ ਨੇਤਰ ਕਮਲ ਭਰ ਆਏ।
ਸਾਹਿਬ ਪਾਨੇ ਆਦਿ ਕਨੇਰੇ,
ਭਾਈ ਪਾਨਾ ਜੀ ਹੋਰ ਜਿੰਨੇ ਗੁਰਸਿੱਖ ਨੇ,
ਜੋਧ ਰਾਏ ਸੋ ਮਿਲ ਤਿਸ ਬੇਰੇ,
ਭਾਈ ਜੋਧ ਰਾਏ ਜੀ, ਭਾਈ ਰਾਮਾ ਜੀ, ਬਾਬਾ ਬਿਧੀ ਚੰਦ ਸਾਰਿਆਂ ਨੂੰ ਗੱਲ ਵਕੜੀਆਂ ਪਾ ਪਾ ਆਪਣੇ ਸਾਥੀਆਂ ਨੂੰ ਮਿਲਦੇ ਵਿਛੜਨ ਤੋਂ ਪਹਿਲਾਂ।
ਲੀ ਕਰ ਖੁਸ਼ੀ ਸਬਨ ਤੇ ਚਾਲਾ,
ਖੁਸ਼ੀਆਂ ਲੈਂਦੇ ਫੁੱਲਾਂ ਚੁੱਕਾਂ ਖਿਮਾ ਕਰਿਓ ਮਹਾਂਪੁਰਖੋ, ਮੈਂ ਹੁਣ ਵਿਦਾ ਲੈ ਰਿਹਾ ਹਾਂ, ਤੁਹਾਡੀ ਸੰਗਤ ਚ ਰਹਿੰਦਿਆਂ ਤੁਹਾਡੇ ਨਾਲ ਵਰਤਦਿਆਂ ਵਿਛੜਦਿਆਂ ਬਹੁਤ ਕੁਝ ਭੁੱਲੇ ਜੇ, ਬਹੁਤ ਕੁਝ ਅਣਜਾਣੇ ਜਾਣੇ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਤੁਸੀਂ ਸਾਰਿਆਂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਅਸੀਸਾਂ ਦੇਣੀਆਂ ਕਿ ਮੇਰਾ ਮੇਰੇ ਸਾਹਿਬ ਨਾਲ ਮੇਲ ਹੋ ਜਾਏ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਹਾਂਜੀ,
ਰੋਗ ਨਾ ਸੋਗ ਨਾ ਬਿਯੋਗ ਨਾ ਰਾਲਾ,
ਕੋਈ ਰੋਗ ਨਹੀਂ, ਕੋਈ ਸੋਗ ਨਹੀਂ, ਕੋਈ ਬਿਯੋਗ ਨਹੀਂ।
ਸ਼੍ਰੀ ਹਰਗੋਬਿੰਦ ਮੂਰਤ ਸੁੰਦਰ,
ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਸੋਹਣੀ ਮੂਰਤ, ਜਿਹੜੀ ਜਾਂਦਿਆਂ ਦਰਸ਼ਨ ਕੀਤੇ, ਜੋ ਵਸਤਰ ਪਾਏ, ਜੋ ਮਹਾਰਾਜ ਜੀ ਦਾ ਸਰੂਪ, ਉਹੀ ਜਿਹੜਾ ਰੂਪ ਹੈ।
ਕਰੀ ਟਿਕਾਵਨ ਤਬ ਉਰ ਅੰਦਰ,
ਆਪਣੇ ਅੰਦਰ ਟਿਕਾ ਲਈ ਬਾਬਾ ਬਿਧੀ ਚੰਦ ਜੀ ਨੇ।
ਪ੍ਰੇਮ ਮਹਾਤਮ ਸ਼੍ਰੀ ਗੁਰ ਕੇਰਾ,
ਘਰ ਵਿੱਚ ਪ੍ਰੇਮ ਦਾ ਵੱਡਾ ਮਹਾਤਮ ਹੈ।
ਭਾਈ ਗਿਆਨ ਪੀ ਰਹੇ ਹੋ ਵਡੇਰਾ,
ਗਿਆਨ ਹੋ ਗਿਆ ਪਰ ਉਹ ਪ੍ਰੇਮ ਦੀ ਖੇਡ ਫਿਰ ਵੀ ਬਣੀ ਹੋਈ ਹੈ, ਕਿਉਂਕਿ ਗੁਰੂ ਘਰ ਦਾ ਗਿਆਨ ਖੁਸ਼ਕ ਨਹੀਂ ਨਾ, ਉਹ ਪ੍ਰੇਮ ਨਾਲ ਭਰਿਆ ਹੋਇਆ। ਤੋ ਗਿਆਨ ਹੈ ਪਰ ਫਿਰ ਵੀ ਪ੍ਰੇਮ ਬੜਾ ਵੱਡਾ ਬਾਬਾ ਜੀ ਦੇ ਹਿਰਦੇ ਚ ਵਿਦਾ ਹੋ ਕੇ ਜਾ ਰਹੇ ਨੇ। ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।